ਬੇਦਾ ਦਿਆ ਸਿੰਘ ਹੋਏ ਕੈ ਧਰਮ ਸਿੰਘ ਲੈ ਸਾਥ ਗਮਨ ਕੀਨ ਮਾਰਗ ਬਿਖੈ ਸਿਮਰਤ ਸ਼੍ਰੀ ਗੁਰਨਾਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਐਸੇ ਪਾਵਨ ਪਵਿੱਤਰ ਅਸਥਾਨ ਜੁਗੋ ਜੁਗ ਅਟਲ ਸ਼ਬਦਾਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਨੌਵੇਂ ਨਾਨਕ ਵੈਰਾਗ ਤਿਆਗ ਤੇ ਅਨੁਰਾਗ ਦੀ ਮੂਰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਅਸਥਾਨ ਤੇ ਹਾਜ਼ਰੀਆਂ ਭਰ ਕੇ ਪਿਛਲੇ ਪਹਿਰਾਂ ਦੇ ਦੀਵਾਨਾਂ ਚ ਜੁੜ ਕੇ ਨੇਤਾ ਪ੍ਰਤੀ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਸਰਵਣ ਕਰ ਰਹੇ ਭਾਈ ਦਇਆ ਸਿੰਘ ਔਰ ਭਾਈ ਧਰਮ ਸਿੰਘ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਚ ਪਹੁੰਚੇ ਨੇ। ਸਤਿਗੁਰਾਂ ਵੱਲੋਂ ਭੇਜਿਆ ਹੋਇਆ ਜਫਰਨਾਮਾ ਜਾ ਕੇ ਔਰੰਗਜ਼ੇਬ ਨੂੰ ਦਿੱਤਾ ਹੈ। ਔਰੰਗਜ਼ੇਬ ਬਾਦਸ਼ਾਹ ਪੁੱਛਣ ਲੱਗਾ ਦਇਆ ਸਿੰਘ ਨੂੰ, ਮੈਂ ਸੁਣਿਆ ਗੁਰੂ ਤੇ ਗੁਰੂ ਕੇ ਸਿੱਖਾਂ ਵਿੱਚ ਬੜੀ ਕਰਾਮਾਤ ਹੁੰਦੀ ਹੈ। ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਅਜਮਤ ਤਾਂ ਗੁਰੂ ਦੇ ਕੁੱਤਿਆਂ ਵਿੱਚ ਵੀ ਹੈ। ਇਹ ਸੁਣ ਕੇ ਔਰੰਗਜ਼ੇਬ ਖਿੱਚ ਗਿਆ, ਕਹਿੰਦਾ ਫਿਰ ਵਿਖਾਓ। ਭਾਈ ਸਾਹਿਬ ਨੇ ਇੱਕ ਸ਼ਿਕਾਰੀ ਨਸਲ ਦਾ ਕੁੱਤਾ ਸੀ, ਲੰਮੇ ਮੂੰਹ ਵਾਲਾ, ਲੰਮਾ ਉੱਚਾ ਕੱਦ ਸੀ। ਉਹ ਕੁੱਤਾ ਸਭਾ ਵਿੱਚ ਬੁਲਾਇਆ ਔਰ ਉਹ ਕੁੱਤਾ ਮਨੁੱਖੀ ਭਾਸ਼ਾ ਵਿੱਚ ਬੋਲ ਕੇ ਔਰੰਗਜ਼ੇਬ ਨੂੰ ਕਹਿਣ ਲੱਗਾ, ਔਰੰਗਜ਼ੇਬ ਤੂੰ ਸਾਡੀ ਬਰਾਦਰੀ ਵਿੱਚੋਂ ਗਿਆ, ਤੇਰੇ ਕੋਲ ਬੰਦਿਆਂ ਵਾਲਾ ਕੋਈ ਕੰਮ ਨਹੀਂ, ਤੂੰ ਰਾਜ ਭਾਗ ਕਰਨ ਦੇ ਯੋਗ ਨਹੀਂ ਹੈ, ਇਸ ਕਰਕੇ ਮਰ ਕੇ ਮੁੜ ਕੇ ਸਾਡੀ ਬਰਾਦਰੀ 'ਚ ਵਾਪਸ ਆ ਜਾ। ਇਹ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਬੜਾ ਸ਼ਰਮਿੰਦਾ ਹੋਇਆ ਔਰ ਆਪਣੀ ਸਾਰੀ ਸਭਾ ਬਰਖਾਸਤ ਕਰ ਦਿੱਤੀ ਔਰ ਭਾਈ ਦਇਆ ਸਿੰਘ ਧਰਮ ਸਿੰਘ ਨੂੰ ਆਪਣੇ ਕੋਲ ਰੱਖਿਆ, ਉਹਨਾਂ ਨਾਲ ਕੁਝ ਵਾਰਤਾਲਾਪ ਕੀਤੀ ਜੋ ਕਥਾ ਆਪਾਂ ਕੱਲ੍ਹ ਦੇ ਪ੍ਰਸੰਗ ਵਿੱਚ ਵਿਚਾਰੀ ਹੈ। ਜਫਰਨਾਮਾ ਔਰੰਗਜ਼ੇਬ ਨੇ ਪੜ੍ਹਿਆ, ਉਸ ਨੂੰ ਪੜ੍ਹਦਿਆਂ ਸਾਰ ਉਸੇ ਵਕਤ ਇਹਦੇ ਅੰਦਰ ਰੋਗ ਪੈਦਾ ਹੋ ਗਿਆ। ਜਿਵੇਂ ਕਿ ਮਹਾਰਾਜ ਜੀ ਨੇ ਕਿਹਾ ਸੀ ਕਿ ਇਹਨੂੰ ਸ਼ਸਤਰ ਨਾਲ ਨਹੀਂ ਸ਼ਬਦ ਨਾਲ ਮਾਰਨਾ, ਉਸੇ ਤਰ੍ਹਾਂ ਹੀ ਇਹਦੇ ਅੰਦਰ ਇਹਦੀ ਮੌਤ ਦਾ ਜਿਹੜਾ ਕਾਰਨ ਬਣਨਾ ਹੈ ਉਹ ਕਾਰਨ ਇਹਦੇ ਪੇਟ ਵਿੱਚ ਉਸੇ ਵਕਤ ਪੈਦਾ ਹੋ ਗਿਆ। ਬੜਾ ਭਿਆਨਕ ਸੂਲ ਦਾ ਦਰਦ ਉੱਠਿਆ, ਉਸੇ ਦਰਦ ਨਾਲ ਔਰੰਗਜ਼ੇਬ ਬੇਬਲ ਹੋ ਉੱਠਿਆ। ਭਾਈ ਦਇਆ ਸਿੰਘ ਧਰਮ ਸਿੰਘ ਇਹਦੇ ਮਿਲ ਕੇ ਵਾਪਸ ਮੁੜੇ ਨੇ, ਆਓ ਮਨ ਬਿਰਤੀਆਂ ਏਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ अपने जीवन ते रसना दे कल्याण में ताखिए जी। सतनाम
श्री वाहे गुरु साहिब जी।
सतनाम श्री
वाहे गुरु साहिब जी। दोहरा बिदा दया सिंह होए कै धर्म सिंह ले साथ।
भाई दया सिंह जी और भाई धर्म सिंह जी ए दोवें सतगुरां दे प्यारे बादशाह औरंगजेब नूं मिल के उत्थों विदा होए हन।
गमन कीन मार्ग बिखै सिमरत श्री गुरनाथ।
और रस्ते दे विच चल पए औरंगाबाद तो वापस पिछे नू श्री दमदमा साहब वल नू जिथे जगत गुरु श्री गुरु गोबिंद सिंह साहब जी महाराज जी का निवास है। सतगुरां दा सिमरन करदिआं सतगुरां नू चेते करदिआं भाई दया सिंह धर्म सिंह जी वापस टुरे आ रहे हन।
जो पई बचन शक्त जो प्रभ ते पाई।
भाई दया सिंह नू जिहड़ी शक्ति बचना दी शक्ति गुरु कलगीधर पातशाह जी महाराज जी कोलों प्राप्त होई क्योंकि महाराज जी ने बचन कीता सी दया सिंह मम रूप सुजाना। दया सिंह मेरा रूप है और दया सिंह जो अपने मुख तो कहेगा वह पूरा होगा। यह अपनी रसना तो जेड़ा बचन उचारणगे वह पूरा होगा। यह शक्ति भाई दया सिंह जी नूं महाराज गुरु कलगीधर पातशाह जी पासों प्राप्त हुई सी। वह जो बचना की पूरे होने की शक्ति गुरु पासों पातशाह पासों भाई दया सिंह होना नू प्राप्त हुई है।
शाह संग बोलत पते आई।
वो शक्ति बादशाह औरंगजेब दे सामने काम आई। भाई दया सिंह ने सतगुरां वल्लों बख्शी हुई वो शक्ति नू औरंगजेब बादशाह दे सामने अजमाया है उसनू परखिया है। वाकई वो शक्ति सतगुरां वल्लों बख्शी हुई औरंगजेब बादशाह दी कचहरी विच काम आई है।
प्रत उत्तर पाखे तत्काला।
जेड़ा बचन करदा सी औरंगजेब जेड़ा सवाल दंदा सी सवाल करदा सी उसे तरह दा जवाब भाई साहब भाई दया सिंह जी औरंगे नू देंदे रहे।
कुकर को बुलवाए बिसाला।
शक्ति भी भाई दया सिंह दी सी के एक कुत्ते दे पासों मनुखी भाषा विच बोल के उहदे कोलों गल करवाई। ਇਹ ਕਲਾ ਵੀ ਭਾਈ ਦਇਆ ਸਿੰਘ ਜੀ ਦੀ ਵਰਤੀ ਹੈ ਕਿ ਇੱਕ ਕੁੱਤੇ ਪਾਸੋਂ ਬੁਲਵਾਇਆ ਹੈ ਔਰੰਗਜ਼ੇਬ ਬਾਦਸ਼ਾਹ ਨੂੰ ਲਾਨਤ ਪਵਾਈ ਹੈ ਤਰਕਾਰ ਪਵਾਈ ਹੈ ਇੱਕ ਕੁੱਤੇ ਪਾਸੋਂ।
ਪ੍ਰਭੂ ਅਗਾਧ ਬੋਧ ਜਿਨ ਕੇਰਾ।
ਖਾਲਸਾ ਜੀ ਜਿਨ੍ਹਾਂ ਦਾ ਪ੍ਰਭੂ ਅਗਾਧ ਬੋਧ ਹੋਵੇ। ਪ੍ਰਭੂ ਦਾ ਮਤਲਬ ਹੁੰਦਾ ਮਾਲਕ। ਪ੍ਰਭੂ ਦਾ ਅਰਥ ਹੈ ਮਾਲਕ। और जिन्हों का मालक अगाध बोध होवे जिन्हों का मालक सर्व कला समर्थ गुरदेव होवे।
नै सम सब ते बड़ो बडेरा।
सब तो वड्डे तो वड्डा हो जांदा है और ओदे सामो दे बराबर संसार विच धरती च कोई दूसरा नहीं हुंदा। जैसे महाराज जी का वचन है कोए ना पहुंचन हारा दूजा अपने साहिब का परवासा। उना दे बराबर कोई दूसरा नहीं पुज सकता पहुंच सकता जिन्हां दा स्वामी जिन्हां दा प्रभु गुरु कलगीधर पातशाह जैसा समर्थ गुरु होवे।
गुण गन सिमरत मार्ग आए।
एता भाई दया सिंह और भाई धर्म सिंह जी सतगुरां दे गुणां नू सिमरदिआं होइआं सतगुरु कलगीधर पातशाह दे सरूप नू चितवदिया होया महाराज जी नू याद करदिया होया टुरे आ रहे हन।
करे कूच दर कूच सिधाए।
कूच दर कूच करदे जा रहे ने मजल दर मजल जिथे रात पैंदी है डेरा कर लैंदे ने ਅਗਲਾ ਦਿਨ ਚੜਦਾ ਤੇ ਫਿਰ ਚੱਲ ਪੈਂਦੇ ਹਨ।
ਇਤ ਸਤਿਗੁਰ ਸਾਹਿਬ ਕੀ ਕਥਾ।
ਇਧਰ ਹੁਣ ਕਲਗੀਧਰ ਜੀ ਦੀ ਕਥਾ ਸੁਣੋ, ਇਧਰ ਹੁਣ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਸੰਗ ਸੁਣੋ।
ਸੁਣ ਸ਼੍ਰੋਤਾ ਸੁੰਦਰ ਕੀਏ ਜਥਾ।
ਹੇ ਸ਼੍ਰੋਤਾ ਜਨੋ, ਹੇ ਗੁਰੂ ਦੇ ਪਿਆਰ ਵਾਲੇ ਗੁਰਸਿੱਖੋ, ਦਸਵੇਂ ਪਾਤਸ਼ਾਹ ਜੀ ਦੀ ਜੈਸੀ ਸੁੰਦਰ ਕਥਾ ਮੈਂ ਵਰਣਨ ਕਰਨ ਲੱਗਾ ਹਾਂ, ਉਹ ਸੁੰਦਰ ਕਥਾ ਆਪ ਸਾਰੀ ਸੰਗਤ ਸਰਵਣ ਕਰੋ।
ਕਹੀ ਸਭਾ ਮੈਂ ਇੱਕ ਦਿਨ ਗਾਥਾ।
ਇੱਕ ਦਿਨ ਦਾ ਬਚਨ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ। ਖਾਲਸਾ ਜੀ, ਇੱਕ ਜੇਕਰ ਇੱਥੇ ਮੈਂ ਕਰ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਦਮਦਮਾ ਸਾਹਿਬ ਵਿਖੇ ਰਹਿ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਮਹਾਨ ਕਾਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਵਿੱਚ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਰਜ ਕਰਨ ਦਾ, ਜਿਸ ਵਕਤ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਵਾਣੇ ਸਨ ਤੇ ਕਰਤਾਰਪੁਰ ਧੀਰਮਲ ਦੇ ਕੋਲ ਸੁਨੇਹਾ ਭੇਜਿਆ ਸੀ ਕਿ ਸਾਨੂੰ ਮਹਾਰਾਜ ਜੀ ਦਾ ਪਾਵਨ ਸਰੂਪ ਦੇ ਦਿਓ, ਉਸ ਤੋਂ ਉਤਾਰਾ ਕਰਕੇ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਕੇ ਤੁਹਾਨੂੰ ਸਰੂਪ ਵਾਪਸ ਕਰ ਦਿਆਂਗੇ। ਪਰ ਧੀਰਮਲ ਹੋਣਾ ਨੇ ਅੱਗੋਂ ਜਵਾਬ ਦੇ ਦਿੱਤਾ, ਉਹਨਾਂ ਆਖਿਆ ਕਿ ਜੇ ਗੁਰੂ ਸਮਰੱਥ ਹੈ, ਸਰਬ ਕਲਾ ਸਮਰੱਥ ਹੈ, ਤਾਂ ਫਿਰ ਗੁਰੂ ਆਪਣੇ ਆਤਮ ਬਲ ਦੇ ਨਾਲ ਨਵੇਂ ਗ੍ਰੰਥ ਦੀ ਰਚਨਾ ਕਰ ਲਵੇ। ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਰਹਿ ਕੇ ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਨਾਲ ਕਲਮਾ ਘੜਨ ਦੀ ਸੇਵਾ ਕਰਦੇ ਰਹੇ। ਸਿਆਹੀ ਬਣਾਉਣ ਦੀ ਸੇਵਾ, ਕਲਮਾ ਘੜਨ ਦੀ ਸੇਵਾ ਉਹ ਬਾਬਾ ਦੀਪ ਸਿੰਘ ਜੀ ਕਰਦੇ ਸਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦੇ ਲਿਖਣ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਜੀ ਕਰਦੇ ਨੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਰੋਜ਼ ਆਪਣੇ ਮੁਖਾਰ ਬਿੰਦ ਚੋਂ ਬਾਣੀ ਉਚਾਰਨ ਕਰਦੇ ਹਨ ਔਰ ਭਾਈ ਮਨੀ ਸਿੰਘ ਜੀ ਲਿਖਦੇ ਨੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਭਾਈ ਮਨੀ ਸਿੰਘ ਜੀ ਪਾਸੋਂ ਮਹਾਰਾਜ ਜੀ ਨੇ ਲਿਖਵਾਈ ਔਰ ਸਤਿਗੁਰਾਂ ਨੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਔਰ ਜਿਤਨੀ ਬਾਣੀ ਮਹਾਰਾਜ ਜੀ ਰੋਜ਼ ਉਚਾਰਨ ਕਰਦੇ ਸਨ ਉਹਦੀ ਰੋਜ਼ ਸਤਿਗੁਰੂ ਜੀ ਕਥਾ ਵੀ ਕਰਿਆ ਕਰਦੇ ਸਨ। 48 ਸਿੰਘ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਾਸੋਂ ਕਥਾ ਸੁਣਿਆ ਕਰਦੇ ਸਨ। 9 ਮਹੀਨੇ 9 ਦਿਨਾਂ ਵਿੱਚ ਔਰ 9 ਪਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਮਹਾਰਾਜ ਜੀ ਨੇ ਇੱਥੇ ਲਿਖਵਾਇਆ ਔਰ ਸਾਰੀ ਸੰਪੂਰਨ ਕਥਾ ਕੀਤੀ ਤੇ 48 ਦੇ 48 ਸਿੰਘ ਬਦੇ ਮੁਕਤ ਹੋ ਗਏ। ਸਾਰੇ ਬਦੇ ਮੁਕਤ ਹੋ ਗਏ, ਸੱਚਖੰਡ ਚੱਲੇ। ਭਾਈ ਮਨੀ ਸਿੰਘ ਔਰ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰੋਕ ਲਿਆ, ਆਖਿਆ ਜਿਹੜੀ ਵਿਦਿਆ ਅਸੀਂ ਤੁਹਾਨੂੰ ਪੜ੍ਹਾਈ ਹੈ, ਜਿਹੜੇ ਕਥਾ ਅਰਥ ਅਸੀਂ ਤੁਹਾਨੂੰ ਸਰਵਣ ਕਰਾਏ ਨੇ, ਉਹ ਅਰਥ ਅੱਗੇ ਤੁਸੀਂ ਗੁਰਸਿੱਖਾਂ ਨੂੰ ਪੜ੍ਹਾਉਣੇ ਹਨ। ਉੱਥੋਂ ਫਿਰ 2 ਸੰਪਰਦਾਵਾਂ 2 ਟਕਸਾਲਾਂ ਚੱਲੀਆਂ, ਇੱਕ ਦਮਦਮੀ ਟਕਸਾਲ ਜਿਸ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਹਨ ਔਰ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਜਿਸ ਦੇ ਪਹਿਲੇ ਮੁਖੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਨ। ਇਹ 2 ਟਕਸਾਲਾਂ 2 ਸੰਪਰਦਾਵਾਂ ਫਿਰ ਦਸਵੇਂ ਪਾਤਸ਼ਾਹ ਦੇ ਬਚਨਾਂ ਨਾਲ ਚੱਲੀਆਂ, ਜਿਨ੍ਹਾਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਉਹ ਸੰਪਰਦਾਇਕ ਵਿਦਿਆ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਪਵਿੱਤਰ ਅਰਥ ਜੋ ਦਸਵੇਂ ਪਾਤਸ਼ਾਹ ਨੇ ਖੁਦ ਆਪਣੇ ਮੁਖੋਂ ਕੀਤੇ ਸਨ, ਜਿਵੇਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਜੀ ਹੋਣਾ ਨੇ ਸੁਣੇ, ਸੀਨਾ ਬਸੀਨਾ ਅੱਗੇ ਸਿੰਘਾਂ ਨੂੰ ਪੜਾਉਂਦੇ ਚਲੇ ਗਏ ਜੋ ਹੁਣ ਤੱਕ ਚੱਲਦੇ ਆ ਰਹੇ ਨੇ, ਉਹਨੂੰ ਸੰਪਰਦਾਇ ਵਿਦਿਆ ਕਹਿੰਦੇ ਹਨ। ਜੋ ਪ੍ਰਵਾਨਕ ਵਿਦਿਆ ਹੈ, ਜੋ ਸਤਿਗੁਰਾਂ ਦੀ ਗੁਰਬਾਣੀ ਦੇ ਆਸ਼ੇ ਮੁਤਾਬਕ ਢੁਕਦੀ ਹੋਈ ਵਿਦਿਆ ਹੈ, ਇਹ ਮਹਾਨ ਕਾਰਜ ਵੀ ਸਤਿਗੁਰਾਂ ਨੇ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਵਿਖੇ ਕੀਤਾ ਸੀ। ਸੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇੱਕ ਦਿਨ ਦੀਵਾਨ ਵਿੱਚ ਬੈਠੇ ਨੇ, ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਦੀਵਾਨ ਵਿੱਚ ਬੈਠੇ ਹਨ।
ਦੱਖਣ ਗਮਨ ਕਰੋ ਹਮ ਸਾਥਾ,
ਮਹਾਰਾਜ ਜੀ ਸਿੰਘਾਂ ਨੂੰ ਕਹਿਣ ਲੱਗੇ, ਜਿਹੜੇ ਸਿੱਖ ਬੈਠੇ ਸੀ, ਬਰਾੜ ਬੈਠੇ ਸੀ, ਡੱਲਾ ਬੈਠਾ ਸੀ ਤੇ ਰਾਮ ਸਿੰਘ ਵਰਗੇ, ਫਤਿਹ ਸਿੰਘ ਵਰਗੇ ਜਿਹੜੇ ਚੌਧਰੀ ਲਖਮੀਰ ਸ਼ਮੀਰ ਦੀ ਅੰਸ਼ ਵੰਸ਼ ਵਿੱਚੋਂ ਨੇ ਭਰਾ ਨੇ ਉਹਨਾਂ ਦੇ, ਉਹਨਾਂ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ ਕਿ ਸਾਡੇ ਨਾਲ ਤੁਸੀਂ ਦੱਖਣ ਦਿਸ਼ਾ ਨੂੰ ਚੱਲੋ।
ਤੈ ਕਾਰਜ ਹੈ ਅਨੇਕ ਪ੍ਰਕਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਉੱਥੇ ਸਾਨੂੰ ਅਨੇਕਾਂ ਪ੍ਰਕਾਰ ਦੇ ਕਾਰਜ ਨੇ ਦੱਖਣ ਦੇ ਵਿੱਚ, ਅਸੀਂ ਅਨੇਕ ਪ੍ਰਕਾਰ ਦੇ ਕਾਰਜ ਦੱਖਣ ਦਿਸ਼ਾ ਵਿੱਚ ਜਾ ਕੇ ਕਰਨੇ ਹਨ।
ਕਰਨੇ ਬਣੇ ਟਰੇ ਨੇ ਟਾਰੇ,
ਜਿਹੜੇ ਕਾਰਜ ਅਸੀਂ ਦੱਖਣ ਦਿਸ਼ਾ ਵਿੱਚ ਜਾ ਕੇ ਕਰਨੇ ਨੇ ਉਹ ਸਾਨੂੰ ਕਰਨੇ ਹੀ ਪੈਣੇ ਨੇ, ਉਹ ਟਾਲਿਆਂ ਟਲਨੇ ਨਹੀਂ ਹਨ, ਉਹ ਕੰਮ ਸਾਨੂੰ ਕਰਨੇ ਹੀ ਪੈਣੇ ਹਨ ਜਾ ਕੇ।
ਡੱਲ ਸਿੰਘ ਲਿਓ ਦਿੱਲੀ ਕੋ ਰਾਜ,
ਡੱਲ ਸਿੰਘ, ਭਾਈ ਡੱਲੇ ਨੂੰ ਮਹਾਰਾਜ ਜੀ ਕਹਿੰਦੇ ਨੇ ਕਿਉਂਕਿ ਡੱਲਾ ਇਸ ਇਲਾਕੇ ਦੇ ਸਾਰੇ ਸਿੱਖਾਂ ਦਾ ਮੁਖੀ ਸੀ। ਮਹਾਰਾਜ ਜੀ ਕਹਿੰਦੇ, ਭਾਈ ਡੱਲ ਸਿੰਘ ਚੱਲ ਸਾਡੇ ਨਾਲ ਚੱਲ, ਤੈਨੂੰ ਦਿੱਲੀ ਦਾ ਰਾਜ ਲੈ ਦੇਈਏ। ਮਹਾਰਾਜ ਜੀ ਚਾਹੁੰਦੇ ਸਨ ਕਿ ਔਰੰਗਜ਼ੇਬ ਦੀ ਮੌਤ ਹੋ ਜਾਣੀ ਹੈ ਔਰ ਉਹਦੀ ਮੌਤ ਤੋਂ ਬਾਅਦ ਉਹਦੀ ਗੱਦੀ ਦਾ ਰੌਲਾ ਪੈਣਾ ਤੇ ਅਸੀਂ ਜੰਗ ਕਰਕੇ ਇਹਨਾਂ ਨੂੰ ਰਾਜ ਦੇ ਦਈਏ। ਸਤਿਗੁਰੂ ਇੱਕ ਜੰਗ ਲੜਨਾ ਚਾਹੁੰਦੇ ਸਨ ਕਲਗੀਧਰ ਜੀ, ਪਰ ਇਹਨਾਂ ਨੇ ਉਸ ਵੇਲੇ ਸਾਥ ਨਹੀਂ ਦਿੱਤਾ ਭਾਈ ਡੱਲ ਸਿੰਘ ਹੋਣਾ ਨੇ। ਡੱਲ ਸਿੰਘ ਨੂੰ ਮਹਾਰਾਜ ਜੀ ਕਹਿੰਦੇ, ਡੱਲ ਸਿੰਘ ਚੱਲ ਸਾਡੇ ਨਾਲ ਚੱਲ, ਤੈਨੂੰ ਦਿੱਲੀ ਦਾ ਰਾਜ ਲੈ ਦਈਏ।
ਫੇਰੇਂਗੇ ਤੋ ਸਿਰ ਪਰ ਤਾਜ,
ਤੇਰੇ ਸਿਰ ਦੇ ਉੱਤੇ ਦਿੱਲੀ ਦੇ ਰਾਜ ਦੇ ਤਖਤ ਦਾ ਤਾਜ ਹੋਵੇਗਾ, ਰਾਜ ਦਾ ਤਾਜ ਤੇਰੇ ਸਿਰ ਦੇ ਉੱਤੇ ਫੇਰਾਂਗੇ।
ਤੁਰਕ ਹਤੇ ਅਬ ਤਿਸ ਕੇ ਥਾਨੂੰ,
ਹੁਣ ਜਿਹੜੇ ਤੁਰਕ ਨੇ ਉਸ ਜਗ੍ਹਾ ਤੋਂ ਅਸੀਂ ਹਟਾ ਦੇਵਾਂਗੇ, ਤੁਰਕਾਂ ਦੇ ਦੀਵਾਨ ਸਮੇਤ ਤੁਰਕਾਂ ਨੂੰ ਖਤਮ ਕਰ ਦੇਵਾਂਗੇ।
ਕਰੇ ਬਿਠਾਵਨ ਰਾਜ ਮਹਾਨੂ,
ਔਰ ਉਹਦੇ ਤਖਤ ਦੇ ਉੱਤੇ, ਔਰੰਗਜ਼ੇਬ ਦੇ ਤਖਤ ਦੇ ਉੱਤੇ ਭਾਈ ਡੱਲ ਸਿੰਘ ਜੀ ਅਸੀਂ ਤੁਹਾਨੂੰ ਬਿਠਾਵਾਂਗੇ, ਤੁਹਾਨੂੰ ਬਾਦਸ਼ਾਹ ਬਣਾ ਕੇ ਬਿਠਾਵਾਂਗੇ, ਰਾਜਾ ਬਣਾ ਕੇ ਬਿਠਾਵਾਂਗੇ।
ਸੁਣ ਕੇ ਤੀਰ ਛੁੱਟਿਓ ਸਭ ਕੇਰੋ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਸਾਡੇ ਨਾਲ ਦੱਖਣ ਦਿਸ਼ਾ ਨੂੰ ਚੱਲੋ, ਇਹ ਸੁਣ ਕੇ ਸਭ ਦੇ ਮਨ ਦਾ ਧੀਰਜ ਛੁੱਟ ਗਿਆ, ਸਭ ਦੇ ਮਨ ਦਾ ਧੀਰਜ ਡਾਵਾਂ ਡੋਲ ਹੋ ਗਿਆ।
ਪ੍ਰਭ ਜੀ ਦੂਰ ਸੁਦੇਸ਼ ਬਡੇਰੋ,
ਕਹਿਣ ਲੱਗੇ, ਹੇ ਪ੍ਰਭੂ ਜੀ ਦੱਖਣ ਦਿਸ਼ਾ ਤਾਂ ਬੜੀ ਦੂਰ ਹੈ, ਕਿਉਂਕਿ ਇਹ ਮਾਲਵੇ ਦੇ ਇਲਾਕੇ ਦੇ ਮਲਵਈ ਸਿੱਖ ਸੀ, ਇੱਥੋਂ ਕਦੇ ਬਠਿੰਡਾ ਨਹੀਂ ਸੀ ਟੱਪਿਆ ਇਹਨਾਂ ਨੇ, ਕਦੇ ਮਾਲਵੇ ਵਿੱਚੋਂ ਨਿਕਲੇ ਹੀ ਨਹੀਂ ਸੀ। ਕਹਿਣ ਲੱਗੇ, ਮਹਾਰਾਜ ਦੱਖਣ ਦਿਸ਼ਾ ਤਾਂ ਬੜੀ ਦੂਰ ਹੈ, ਉਹ ਤਾਂ ਬਹੁਤ ਦੂਰ ਸੁਣਿਆ ਜਾਂਦਾ ਹੈ।
ਰਾਵਰ ਕੋ ਦਮ ਦਮਾ ਸਥਾਨਾ,
ਮਹਾਰਾਜ ਜੀ ਆ ਜਿਹੜਾ ਤੁਹਾਡਾ ਪਵਿੱਤਰ ਸਥਾਨ ਹੈ ਦਮਦਮਾ, ਜਿੱਥੇ ਆਪ ਜੀ ਨੇ ਚਰਨ ਪਾਏ ਨੇ, ਜਿਸ ਜਗ੍ਹਾ ਨੂੰ ਆਪ ਜੀ ਨੇ ਭਾਗ ਲਾਏ ਨੇ, ਮਹਾਰਾਜ ਜੀ ਆ ਜਿਹੜਾ ਤੁਹਾਡਾ ਪਵਿੱਤਰ ਸਥਾਨ ਹੈ ਦਮਦਮਾ ਸਾਹਿਬ,
ਦਿੱਲੀ ਕੇ ਸਮਾਨ ਅਮ ਜਾਨਾ,
ਮਹਾਰਾਜ ਅਸੀਂ ਇਸ ਦਮਦਮੇ ਨੂੰ ਹੀ ਦਿੱਲੀ ਦੇ ਤਖਤ ਸਮਾਨ ਸਮਝਦੇ ਹਾਂ, ਸਾਡੇ ਵਾਸਤੇ ਤਾਂ ਇਹੀ ਦਿੱਲੀ ਦਾ ਤਖਤ ਹੈ। ਟਾਲ ਮਟੋਲਾ ਕਰ ਰਹੇ ਨੇ ਨਾ, ਨਾਲ ਨਹੀਂ ਜਾਣਾ ਚਾਹੁੰਦੇ, ਤੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਜੀ ਤੁਹਾਡਾ ਜਿਹੜਾ ਇਹ ਦਮਦਮਾ ਹੈ, ਇਸ ਦਮਦਮੇ ਨੂੰ ਹੀ ਅਸੀਂ ਦਿੱਲੀ ਦੇ ਤਖਤ ਦੇ ਸਮਾਨ ਜਾਣਦੇ ਹਾਂ, ਇਹੀ ਸਾਡੇ ਵਾਸਤੇ ਦਿੱਲੀ ਹੈ,
ਇਹੀ ਰਾਜ ਹਮ ਕੋ ਬਹੁ ਤੇਰਾ,
ਮਹਾਰਾਜ ਸਾਨੂੰ ਇਹੀ ਰਾਜ ਚੰਗਾ ਹੈ, ਜਿਸ ਇਲਾਕੇ ਚ ਅਸੀਂ ਰਹਿ ਰਹੇ ਹਾਂ ਇਥੋਂ ਦਾ ਰਾਜ ਹੀ ਸਾਡੇ ਵਾਸਤੇ ਚੰਗਾ ਹੈ।
ਮੋਠ ਬਾਜਰੀ ਅੰਨ ਕਨੇਰਾ,
ਇੱਥੇ ਮੋਠ ਬਾਜਰਾ ਹੁੰਦਾ ਹੈ, ਅੰਨ ਹੁੰਦਾ, ਸਾਡੇ ਵਾਸਤੇ ਇਹੀ ਕਾਫੀ ਹੈ।
ਕਿਰਪਾ ਆਪ ਕੀ ਕਮੀ ਨਕਾਈ,
ਮਹਾਰਾਜ ਇੱਥੇ ਵੀ ਤੁਹਾਡੀ ਕਿਰਪਾ, ਸਾਡੇ ਕੋਲ ਇੱਥੋਂ ਦਾ ਵੀ ਰਾਜ ਹੈ, ਅਸੀਂ ਰਾਜੇ ਹੀ ਹਾਂ ਇੱਥੇ, ਇੱਥੇ ਮਹਾਰਾਜ ਜੀ ਕਿਹੜਾ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਹੈ?
ਸਦਾ ਬਿਰਾਜੋ ਆਪ ਇਥਾਈ।
ਮਹਾਰਾਜ ਤੁਸੀਂ ਕਿਰਪਾ ਕਰਕੇ ਸਦਾ ਤੁਸੀਂ ਵੀ ਸਾਡੇ ਕੋਲ ਹੀ ਰਹੋ, ਇੱਥੇ ਤੁਹਾਨੂੰ ਵੀ ਕੀ ਲੋੜ ਹੈ ਦੱਖਣ ਜਾਣ ਦੀ? ਮਹਾਰਾਜ ਇੱਥੇ ਕਿਹੜਾ ਤੁਹਾਡੀ ਕਿਰਪਾ ਨਾਲ ਕਿਸੇ ਪ੍ਰਕਾਰ ਦੀ ਕੋਈ ਸਾਨੂੰ ਕਮੀ ਹੈ? ਤੁਸੀਂ ਵੀ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਇੱਥੇ ਸਾਡੇ ਕੋਲ ਹੀ ਰਹੋ।
ਬਾਂਚਤ ਵਸਤ ਸਭੀ ਚੱਲ ਆਵੇ।
ਜੋ ਇੱਥੇ ਚਾਹੀਦਾ, ਜੋ ਮਨ ਚ ਬਾਂਛਾ ਹੁੰਦੀ ਹੈ ਆਪ ਜੀ ਦੇ, ਉਹ ਸਭ ਕੁਝ ਇੱਥੇ ਚੱਲ ਕੇ ਹਾਜ਼ਰ ਹੋ ਜਾਏਗਾ। ਜੋ ਤੁਹਾਨੂੰ ਚਾਹੀਦਾ ਸਭ ਕੁਝ ਇੱਥੇ ਆ ਜਾਵੇਗਾ।
ਚਹੁ ਦਿਸ਼ਨ ਕੀ ਸੰਗਤ ਲਿਆਵੇ।
ਮਹਾਰਾਜ ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਆਉਂਦੀਆਂ ਨੇ, ਔਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਵਸਤੂਆਂ, ਕਿਸੇ ਚੀਜ਼ ਦੀ ਕਮੀ ਥੋੜੀ ਹੈ ਇੱਥੇ ਆਪ ਜੀ ਨੂੰ। ਜੋ ਤੁਹਾਨੂੰ ਚਾਹੀਦਾ ਹੁੰਦਾ ਹੈ ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਉਹ ਆਪ ਜੀ ਵਾਸਤੇ ਇੱਥੇ ਲੈ ਕੇ ਪਹੁੰਚਦੀਆਂ ਹਨ।
ਬਸਤਰ ਸ਼ਸਤਰ ਅਮੋਲ ਬਡੇਰੇ।
ਬੜੇ ਬੜੇ ਕੀਮਤੀ ਵਧੀਆ ਬਸਤਰ, ਬੜੇ ਬੜੇ ਵਧੀਆ ਕੀਮਤੀ ਸ਼ਸਤਰ ਤੇ ਹਥਿਆਰ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ, ਐਸੇ ਅਮੋਲਕ ਸ਼ਸਤਰ ਤੇ ਬਸਤਰ ਆਪ ਜੀ ਵਾਸਤੇ ਇੱਥੇ ਆਉਂਦੇ ਹਨ।
ਅਰਪੈ ਸਿੱਖ ਆਨ ਬਹੁ ਤੇਰੇ।
ਆਪ ਜੀ ਦੇ ਬਹੁਤ ਸਾਰੇ ਸਿੱਖ ਐਸੀਆਂ ਅਨੇਕਾਂ ਵਸਤੂਆਂ, ਐਸੀਆਂ ਅਨੇਕਾਂ ਭੇਟਾਵਾਂ ਲਿਆ ਕੇ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਪ੍ਰਭ ਜੀ ਅਟਕੇ ਉਹ ਕਾਜ ਨ ਕੋਈ।
ਮਹਾਰਾਜ ਜੀ ਇੱਥੇ ਕਿਹੜਾ ਆਪ ਜੀ ਦਾ ਕੋਈ ਕੰਮ ਅਟਕਿਆ ਹੋਇਆ ਵੀ ਜਿਹੜਾ ਤੁਸੀਂ ਦੱਖਣ ਦਿਸ਼ਾ ਚ ਜਾ ਕੇ ਕਰਨਾ? ਕਿਹੜਾ ਕੋਈ ਕੰਮ ਰੁਕਿਆ ਹੋਇਆ? ਇੱਥੇ ਵੀ ਤੁਹਾਡੇ ਸਾਰੇ ਕੰਮ ਹੁੰਦੇ ਨੇ, ਸਾਰੇ ਕਾਰਜ ਹੁੰਦੇ ਨੇ। ਮਹਾਰਾਜ ਜੀ ਇੱਥੇ ਵੀ ਕਿਹੜਾ ਆਪ ਜੀ ਦਾ ਕੋਈ ਕਾਰਜ ਅਟਕਿਆ ਹੋਇਆ ਜਾਂ ਰੁਕਿਆ ਹੋਇਆ?
ਦੱਛਣ ਗਏ ਕਾਂ ਸਿਧੋਈ।
ਐਸਾ ਕਿਹੜਾ ਕੰਮ ਹੈ ਮਹਾਰਾਜ ਜਿਹੜਾ ਦੱਖਣ ਜਾ ਕੇ ਹੀ ਸਿੱਧ ਹੋ ਸਕਦਾ, ਜਿਹੜਾ ਦੱਖਣ ਵਿੱਚ ਹੀ ਜਾ ਕੇ ਪੂਰਾ ਹੋ ਸਕਦਾ ਹੈ?
ਰਾਮ ਸਿੰਘ ਪਰ ਖੁਸ਼ੀ ਕਨੇਰੀ।
ਰਾਮ ਸਿੰਘ ਸੀ ਲਾਗੇ ਖੜਾ, ਇਹਦੇ ਤੇ ਸਤਿਗੁਰੂ ਜੀ ਬੜੇ ਖੁਸ਼ ਸਨ, ਤੇ ਰਾਮ ਸਿੰਘ ਤੇ ਮਹਾਰਾਜ ਜੀ ਦੀ ਭਾਰੀ ਖੁਸ਼ੀ ਹੈ।
ਸੁਣ ਕਰ ਵਿਆਪੀ ਚਿੰਤ ਬਡੇਰੀ।
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਮ ਸਿੰਘ ਨੂੰ ਵੀ ਬੜੀ ਚਿੰਤਾ ਵਿਆਪੀ, ਰਾਮ ਸਿੰਘ ਦੇ ਮਨ ਦੇ ਵਿੱਚ ਵੀ ਬੜਾ ਭਾਰੀ ਫਿਕਰ ਵਿਆਪਿਆ।
ਦੂਸਰ ਪ੍ਰਾਤ ਫਤਿਹ ਸਿੰਘ ਰਹੇ।
ਰਾਮ ਸਿੰਘ ਦਾ ਦੂਜਾ ਭਰਾ ਸੀ ਫਤਿਹ ਸਿੰਘ। ਇਹ ਸੋਚਦਾ ਰਾਮ ਸਿੰਘ ਕਿ ਮੇਰਾ ਜਿਹੜਾ ਦੂਸਰਾ ਭਰਾ ਫਤਿਹ ਸਿੰਘ ਹੈ ਉਹਨੂੰ ਮੈਂ ਛੱਡ ਜਾਂਦਾ, ਕਿਉਂਕਿ ਦੋਵੇਂ ਭਰਾ ਟੁਰ ਗਏ ਤੇ ਘਰ ਦਾ ਕੰਮ ਨਹੀਂ ਰਹਿਣਾ। ਜੇ ਦੱਖਣ ਦਿਸ਼ਾ ਚ ਗੁਰੂ ਸਾਹਿਬ ਜੀ ਜਾਣ ਦੀ ਗੱਲ ਕਰਦੇ ਨੇ, ਦੋਵੇਂ ਭਰਾ ਟੁਰ ਗਏ ਤੇ ਘਰ ਦੇ ਕੰਮ ਕਿਹਨੇ ਕਰਨੇ ਨੇ? ਇੱਕ ਬੰਦਾ ਤਾਂ ਘਰ ਰਹਿਣਾ ਚਾਹੀਦਾ ਨਾ। ਇਹ ਰਾਮ ਸਿੰਘ ਮਨ ਵਿੱਚ ਚਿੰਤਾ ਕਰਕੇ ਸੋਚ ਰਿਹਾ, ਕਿਉਂ ਨਾ ਮੈਂ ਫਤਿਹ ਸਿੰਘ ਨੂੰ ਘਰ ਛੱਡ ਜਾਵਾਂ ਤੇ ਆਪ ਗੁਰੂ ਸਾਹਿਬ ਨਾਲ ਚਲਾ ਜਾਵਾਂ।
ਦੱਛਣ ਕੋ ਪ੍ਰਸਥਾਨ ਨ ਚਾਏ।
ਪਰ ਮਨ ਨਹੀਂ ਸੀ ਕਰਦਾ ਇਹਦਾ ਕਿ ਮੈਂ ਦੱਖਣ ਦਿਸ਼ਾ ਵਿੱਚ ਸਤਿਗੁਰਾਂ ਦੇ ਨਾਲ ਜਾਵਾਂ।
ਡਲ ਸਿੰਘ ਆਦਿ ਬਿਰਾੜ ਜੋ ਸਾਰੇ।
ਭਾਈ ਡਲ ਸਿੰਘ ਤੇ ਡਲ ਸਿੰਘ ਦੇ ਸਮੇਤ ਹੋਰ ਜਿੰਨੇ ਬਿਰਾੜ ਸਨ,
ਦੂਰ ਜਾਣ ਤੇ ਸਭ ਡਰ ਤਾਰੇ।
ਸਾਰੇ ਦੂਰ ਜਾਣ ਤੋਂ ਡਰਦੇ ਨੇ, ਸਾਰਿਆਂ ਦੇ ਮਨਾਂ ਵਿੱਚ ਡਰ ਹੈ ਦੂਰ ਜਾਣ ਤੋਂ ਕਿ ਕਿਵੇਂ ਏਡੀ ਦੂਰ ਦੱਖਣ ਦਿਸ਼ਾ ਵਿੱਚ ਚਲੇ ਜਾਈਏ।
ਹੁਤੇ ਦੀਵਾਨ ਸਿੰਘ ਦਰਬਾਰੀ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇੱਕ ਦੀਵਾਨ ਸਨ ਗੁਰੂ ਸਾਹਿਬ ਦੇ, ਇੱਕ ਦਾ ਨਾਂ ਸੀ ਦਰਬਾਰੀ ਸਿੰਘ ਤੇ ਦੂਜੇ ਦਾ ਨਾਂ ਸੀ ਘਰਬਾਰੀ ਸਿੰਘ।
ਦੁਤੀਏ ਪ੍ਰਾਤ ਸਿੰਘ ਘਰਬਾਰੀ।
ਇਹ ਗੁਰੂ ਕਲਗੀਧਰ ਜੀ ਦੇ ਦੀਵਾਨ ਸਨ, ਇਹ ਗੁਰੂ ਘਰ ਦੇ ਦੀਵਾਨ ਸਨ। ਇੱਕ ਦਾ ਨਾਂ ਦਰਬਾਰੀ ਸਿੰਘ ਹੈ, ਇੱਕ ਦਾ ਨਾਂ ਘਰਬਾਰੀ ਸਿੰਘ ਹੈ।
ਹੋਲ ਪਰੇ ਸਭ ਕੇ ਮਨ ਐਸੇ।
ਇਹਨਾਂ ਦੇ ਮਨਾਂ ਵਿੱਚ ਵੀ ਹੌਲ ਪੈ ਗਏ, ਇਹਨਾਂ ਦੇ ਮਨ ਵੀ ਇੱਕ ਵਾਰੀ ਡਰ ਗਏ ਕਿ ਸਤਿਗੁਰਾਂ ਨਾਲ ਏਡੀ ਦੂਰ, ਦੱਖਣ ਦਿਸ਼ਾ ਤਾਂ ਦੂਰ ਹੀ ਬੜੀ ਹੈ, ਵੀ ਏਡੀ ਦੂਰ ਅਸੀਂ ਕਿੱਥੇ ਜਾਵਾਂਗੇ ਸਤਿਗੁਰਾਂ ਦੇ ਨਾਲ। ਇਹਨਾਂ ਨੂੰ ਤਾਂ ਆਨੰਦਪੁਰ ਸਾਹਿਬ ਵੀ ਦੂਰ ਲੱਗਦਾ ਸੀ, ਉੱਥੇ ਵੀ ਕਿਤੇ ਸਾਲ ਛਮਾਈ ਕਦੇ ਜਾਇਆ ਕਰਦੇ ਸਨ। ਕਹਿੰਦੇ ਹੁਣ ਦੱਖਣ ਦਿਸ਼ਾ ਚ ਏਡੀ ਦੂਰ ਕਿੱਥੇ ਜਾਵਾਂਗੇ ਨਾਲ ਸਤਿਗੁਰਾਂ ਦੇ। ਤੂੰ ਇਦਾਂ ਦਾ ਡਰ ਇਹਨਾਂ ਦੇ ਮਨ ਵਿੱਚ ਹੌਲ ਉੱਠਦੇ ਨੇ ਹਿਰਦਿਆਂ ਵਿੱਚ
ਚੱਲ ਦਲ ਦਲ ਬੈ ਬਾਯੂ ਜੈਸੇ
ਇਦਾਂ ਹੌਲ ਉੱਠਦੇ ਨੇ ਇਹਨਾਂ ਦੇ ਦਿਲਾਂ ਵਿੱਚ ਜਿਵੇਂ ਹਵਾ ਦੇ ਚੱਲਣ ਨਾਲ ਪਿੱਪਲ ਦਾ ਪੱਤਾ ਹਿੱਲਦਾ ਹੈ ਹਵਾ ਚੱਲਦੀ ਤੇ ਪਿੱਪਲ ਦੇ ਪੱਤੇ ਹਿੱਲਦੇ ਨੇ ਨਾ ਏਦਾਂ ਇਹਨਾਂ ਦੇ ਹਿਰਦੇ ਕੰਬਦੇ ਨੇ ਏਦਾਂ ਇਹਨਾਂ ਦੇ ਦਿਲ ਡਰ ਦੇ ਨਾਲ ਕੰਬਦੇ ਹਨ
ਔਰ ਕਿਤਕ ਕੇ ਨਾਮ ਗਨੀਜੈ
ਹੋਰ ਵੀ ਕਈ ਸਨ ਬਰਾੜਾਂ ਦੇ ਨਾਲ ਹੋਰ ਵੀ ਜਿਹੜੇ ਉਸ ਇਲਾਕੇ ਦੇ ਸਿੱਖ ਸਨ ਕਿੰਨਿਆਂ ਕ ਦੇ ਨਾਂ ਗਿਣੀਏ
ਗਮਨ ਦੂਰ ਲਖ ਰਿਦਾ ਨਤੀਜੈ
ਜਦੋਂ ਦੂਰ ਜਾਣ ਦੀ ਗੱਲ ਕੀਤੀ ਸਤਿਗੁਰਾਂ ਨੇ ਦੱਖਣ ਦਿਸ਼ਾ ਦੀ ਫਿਰ ਕਿਸੇ ਨੇ ਧੀਰਜ ਨਹੀਂ ਰੱਖਿਆ ਕਿਸੇ ਦੇ ਹਿਰਦੇ ਵਿੱਚ ਫਿਰ ਧੀਰਜ ਨਹੀਂ ਪਿਆ ਕਿ ਸਤਿਗੁਰੂ ਜੀ ਦੇ ਨਾਲ ਅਸੀਂ ਦੱਖਣ ਦਿਸ਼ਾ ਨੂੰ ਜਾਣ ਵਾਸਤੇ ਤਿਆਰ ਹੋਈਏ
ਅਨਕ ਪਾਤ ਕੀ ਬਾਤ ਬਣਾਵੇ
ਹੁਣ ਬਹਾਨੇ ਬਣਾਉਣ ਲੱਗੇ ਕਈ ਤੇ ਕਹਿੰਦੇ ਜੀ ਤੁਹਾਡੇ ਦਮਦਮੇ ਨੂੰ ਹੀ ਦਿੱਲੀ ਸਮਾਨ ਸਮਝਾਂਗੇ ਇਹੀ ਸਾਡੇ ਲਈ ਦਿੱਲੀ ਦਾ ਤਖਤ ਹੈ ਤੇ ਕਈ ਬਹਾਨੇ ਬਣਾਉਂਦਿਆਂ ਫਿਰ ਬੋਲੇ ਮਹਾਰਾਜ ਜੀ ਦੇ ਕੋਲ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਕਹਿੰਦੇ ਨੇ
ਦੱਖਣ ਕੇ ਦੁੱਖ ਬਰਨ ਸੁਣਾਵੇ
ਦੱਖਣ ਦਿਸ਼ਾ ਦੇ ਜਿਹੜੇ ਦੁੱਖ ਨੇ ਉਧਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਆ ਸਕਦੀਆਂ ਨੇ ਉਹ ਮਹਾਰਾਜ ਜੀ ਨੂੰ ਸੁਣਾਉਂਦੇ ਨੇ ਇਸ ਕਰਕੇ ਸੁਣਾਉਂਦੇ ਨੇ ਵੀ ਨਾਲੇ ਤਾਂ ਅਸੀਂ ਨਾ ਜਾਵਾਂਗੇ ਤੇ ਗੁਰੂ ਜੀ ਨੂੰ ਵੀ ਰੋਕ ਲਈਏ ਇਹਨਾਂ ਨੂੰ ਵੀ ਨਾ ਜਾਣ ਦਈਏ ਇਦਾਂ ਦੇ ਦੱਖਣ ਦਿਸ਼ਾ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਧਰ ਦੇ ਜਿਹੜੇ ਦੁੱਖ ਨੇ ਉਹ ਵਰਣਨ ਕਰਕੇ ਸੁਣਾਉਂਦੇ ਨੇ
ਤੈ ਅਵਰੰਗ ਬਾਦੀ ਕੋ ਬਾਸਾ
ਕਹਿਣ ਲੱਗੇ ਗੁਰੂ ਜੀ ਨਾ ਜਾਓ ਦੱਖਣ ਦਿਸ਼ਾ ਚ ਕਿਉਂਕਿ ਉੱਥੇ ਤਾਂ ਔਰੰਗਜ਼ੇਬ ਰਹਿੰਦਾ ਜਿਵੇਂ ਹਊਆ ਨੀ ਵਿਖਾਈਦਾ ਕਿਸੇ ਬੱਚੇ ਨੂੰ ਡਰ ਜਾ ਦੇਈਦਾ ਵੀ ਨਾ ਕੰਮ ਨਾ ਕਰ ਹਊਆ ਆ ਜਾਏਗਾ ਏਦਾਂ ਕਲਗੀਧਰ ਜੀ ਨੂੰ ਵੀ ਹਊਆ ਵਿਖਾਉਂਦੇ ਨੇ ਔਰੰਗਜ਼ੇਬ ਦਾ ਹੁਣ ਸਤਿਗੁਰਾਂ ਨੂੰ ਤਾਂ ਪਤਾ ਸੀ ਵੀ ਔਰੰਗੇ ਨੇ ਸਾਧੂ ਅਸੀਂ ਜਦੋਂ ਚੱਲਣਾ ਉਹਨੇ ਮਾਰਿਆ ਜਾਣਾ ਉਹਦੀ ਮੌਤ ਹੋ ਜਾਣੀ ਹੈ ਪਰ ਇਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਦਾ ਫਰਜ਼ ਬਣਦਾ ਸੀ ਗੁਰੂ ਸਾਹਿਬ ਦਾ ਬਚਨ ਸੱਤ ਕਰਕੇ ਮੰਨਣਾ ਸਿੱਖ ਦਾ ਕਰਤੱਵ ਹੀ ਇਹ ਹੈ ਸਿੱਖ ਦਾ ਕੰਮ ਨਹੀਂ ਕਿ ਕੋਈ ਹੀਲ ਹੁੱਜਤ ਕਰੇ ਸਿੱਖ ਦਾ ਕੰਮ ਹੈ ਜੋ ਗੁਰਦੇਵ ਨੇ ਕਿਹਾ ਉਸ ਨੂੰ ਸਤ ਬਚਨ ਕਹਿ ਕੇ ਅੰਗੀਕਾਰ ਕਰੇ ਕਿਉਂਕਿ ਗੁਰੂ ਨੂੰ ਪਤਾ ਹੈ ਗੁਰੂ ਤ੍ਰਿਕਾਲ ਦਰਸ਼ੀ ਹੈ ਕਿ ਆਉਣ ਵਾਲੇ ਸਮੇਂ ਚ ਕੀ ਹੋਣਾ ਸਾਨੂੰ ਤਾਂ ਨਹੀਂ ਨਾ ਪਤਾ ਤੋ ਇਹ ਸਤਿਗੁਰਾਂ ਨੂੰ ਹਊਆ ਵਿਖਾਉਂਦਿਆਂ ਕਹਿੰਦੇ ਜੀ ਔਰੰਗਜ਼ੇਬ ਰਹਿੰਦਾ ਬੜਾ ਬਾਦੀ ਆ ਉਹ ਬੜਾ ਝਗੜਾਲੂ ਹੈ
ਲਰ ਲਸ਼ਕਰ ਜਿਸ ਕੇਰ ਬਿਨਾਸ਼ਾ
ਐਸਾ ਪਾਪੀ ਨੁਰੰਗਾ ਰਹਿੰਦਾ ਦੱਖਣ ਦਿਸ਼ਾ ਵਿੱਚ ਕਿ ਜਿਹਦੇ ਨਾਲ ਲੜ ਕੇ ਤੁਸੀਂ ਉਹਦਾ ਕਿੱਡਾ ਵੱਡਾ ਲਸ਼ਕਰ ਮਾਰਿਆ ਉਹਦੀਆਂ ਕਿੰਨੀਆਂ ਵੱਡੀਆਂ ਭਾਰੀ ਫੌਜਾਂ ਜੰਗ ਦੇ ਮੈਦਾਨ ਵਿੱਚ ਮਾਰੀਆਂ ਹਨ
ਮਹਾ ਦੁਸ਼ਟ ਬੜ ਖੋਟ ਕਰੰਤਾ
ਮਹਾਰਾਜ ਔਰੰਗਜ਼ੇਬ ਬੜਾ ਵੱਡਾ ਮਹਾ ਦੁਸ਼ਟ ਹੈ ਔਰ ਉਹ ਬੜੀ ਵੱਡੀ ਭਾਰੀ ਖੋਟ ਰੱਖਦਾ ਆਪਣੇ ਮਨ ਵਿੱਚ ਗੁਰੂ ਘਰ ਦੇ ਪ੍ਰਤੀ ਬਹੁਤ ਜ਼ਿਆਦਾ ਭਾਰੀ ਵੈਰ ਵਿਰੋਧ ਰੱਖਦਾ ਹੈ
ਸਦਾ ਦਰੋ ਸਭ ਸੰਗ ਕਮੰਤਾ
ਜਿਹੜਾ ਸਦਾ ਹੀ ਆਪਣੇ ਮਨ ਵਿੱਚ ਦਰੋਹ ਰੱਖਦਾ ਗੁਰੂ ਘਰ ਪ੍ਰਤੀ ਔਰ ਸਦਾ ਹੀ ਆਪਣੇ ਮਨ ਵਿੱਚ ਧਰੋਹ ਕਮਾਉਂਦਾ ਹੈ
ਨਵਮ ਗੁਰੂ ਸੋ ਬਿਗੜਿਓ ਮੂੜਾ
ਮਹਾਰਾਜ ਵੇਖੋ ਇਹ ਕਿਹੜਾ ਕੋਈ ਗੱਲ ਜ਼ਿਆਦਾ ਪੁਰਾਣੀ ਹੈ ਤੁਹਾਡੇ ਪਿਤਾ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਿਵੇਂ ਵਿਗੜਿਆ ਔਰੰਗਜ਼ੇਬ ਹਾਲਾਂਕਿ ਨੌਵੇਂ ਪਾਤਸ਼ਾਹ ਨੇ ਕੀ ਵਿਗਾੜਿਆ ਸੀ ਨੁਰੰਗੇ ਦਾ ਸ਼ਾਂਤੀ ਦੇ ਮਹਾਨ ਪੁੰਜ ਨੌਵੇਂ ਪਾਤਸ਼ਾਹ ਜਿਹੜੇ ਕਿਸੇ ਨਾਲ ਆਪਣੇ ਮਨ ਚ ਵੈਰ ਵਿਰੋਧ ਦੀ ਬਿਰਤੀ ਨਹੀਂ ਸਨ ਰੱਖਦੇ ਉਹਨਾਂ ਨਾਲ ਵੀ ਔਰੰਗਜ਼ੇਬ ਵਿਗੜਿਆ ਹੈ
ਪਾਪੀ ਦੁਖ ਕਮਾਵੇ ਗੂੜਾ
ਇਹੋ ਜਿਹਾ ਮਹਾਨ ਪਾਪੀ ਹੈ ਜਿਸ ਨੇ ਬਹੁਤ ਵੱਡੀ ਭਾਰੀ ਦੁਵੈਸ਼ ਆਪਣੇ ਮਨ ਵਿੱਚ ਗੁਰੂ ਘਰ ਪ੍ਰਤੀ ਰੱਖੀ ਹੈ ਔਰ ਹਿੰਦੂ ਧਰਮ ਪ੍ਰਤੀ ਜਿਹਨੇ ਬਹੁਤ ਜ਼ਿਆਦਾ ਭਾਰੀ ਵੈਰ ਆਪਣੇ ਮਨ ਚ ਕਮਾਇਆ
ਜਿਸ ਨੇ ਬਾਪ ਆਪਨੋ ਮਾਰਿਓ
ਮਹਾਰਾਜ ਔਰੰਗਜ਼ੇਬ ਥੋੜੀ ਕਿਸੇ ਦਾ ਮਿੱਤਰ ਹੈ ਸੱਪ ਤਾਂ ਭਾਵੇਂ ਕਿਸੇ ਦਾ ਮਿੱਤਰ ਬਣ ਜਾਏ ਪਰ ਔਰੰਗਾ ਨਹੀਂ ਕਿਸੇ ਦਾ ਮਿੱਤ ਬਣ ਸਕਦਾ ਵੈਸੇ ਕਹਿੰਦੇ ਨੇ ਸੱਪ ਕਿਸੇ ਦਾ ਮਿੱਤ ਨਹੀਂ ਪਰ ਮਹਾਰਾਜ ਉਹ ਰੰਗ ਜੇਬ ਨਹੀਂ ਕਿਸੇ ਦਾ ਮਿੱਤ, ਸੱਪ ਭਾਵੇਂ ਕਿਸੇ ਦਾ ਮਿੱਤਰ ਬਣ ਜਾਏ। ਐਸਾ ਪਾਪੀ ਆ ਉਹ ਰੰਗ ਜੇਬ ਜਿਹਨੇ ਆਪਣਾ ਪਿਓ ਮਾਰ ਦਿੱਤਾ। ਜਿਹੜਾ ਆਪਣੇ ਪਿਓ ਦਾ ਪਿਓ ਨੂੰ ਮਾਰ ਸਕਦਾ ਉਹ ਸਾਡੀ ਖੈਰ ਗੁਜ਼ਾਰੇਗਾ? ਮਹਾਰਾਜ ਜਿਹਨੇ ਆਪਣਾ ਪਿਓ ਮਾਰਿਆ ਹੈ,
ਪ੍ਰਾਤ ਸੰਘਾਰਤ ਮੋਹ ਨ ਤਾਰਿਓ,
ਜਿਹਨੇ ਆਪਣੇ ਤਿੰਨ ਭਰਾ ਧਰੋ ਕਰਕੇ ਮਾਰੇ। ਤਿੰਨ ਭਰਾਵਾਂ ਦਾ ਕਾਤਲ ਆਪਣੇ ਪਿਓ ਦਾ ਕਾਤਲ ਹੈ, ਔਰ ਜਿਸ ਨੇ ਆਪਣੇ ਮਨ ਚ ਕੋਈ ਮਮਤਾ ਨਹੀਂ ਰੱਖੀ ਵੀ ਮੇਰੇ ਭਰਾ ਨੇ, ਮੇਰੇ ਪਿਓ ਜਾਏ ਨੇ, ਏਦਾਂ ਦਾ ਮੋਹ ਦੇ ਮਨ ਦੇ ਵਿੱਚ ਨਹੀਂ ਆਇਆ।
ਸੰਤ ਸਾਧ ਕੋ ਅਦਬ ਨਾ ਰਾਖੈ,
ਜਿਹੜਾ ਕਿਸੇ ਸੰਤ ਦਾ, ਕਿਸੇ ਮਹਾਤਮਾ ਦਾ, ਕਿਸੇ ਸਾਧੂ ਦਾ ਕੋਈ ਅਦਬ ਨਹੀਂ ਰੱਖਦਾ, ਕਿਸੇ ਮਹਾਤਮਾ ਸੰਤ ਦਾ ਕੋਈ ਸਤਿਕਾਰ ਨਹੀਂ ਰੱਖਦਾ।
ਦੇ ਸਜਾਏ ਕੈ ਮਾਰਨ ਪਾਖੈ,
ਔਰ ਕੇਵਲ ਸਜਾ ਦੇ ਕੇ ਹੀ ਮਾਰਨਾ ਭਾਖਦਾ। ਹਰ ਵੇਲੇ ਉਹਨੇ ਕਿਸੇ ਪਤਾ ਨਹੀਂ ਕਿੰਨੇ ਕੁ ਸਾਧ ਮਾਰੇ ਨੇ, ਕਿੰਨੇ ਕੁ ਸ਼ਰਮਦ ਵਰਗੇ ਫਕੀਰ ਉਹਨੇ ਮਾਰੇ ਨੇ, ਸੂਲੀ ਚਾੜ ਚਾੜ ਕੇ, ਫਾਹੇ ਚਾੜ ਚਾੜ ਕੇ। ਐਸਾ ਮਹਾ ਪਾਪੀ ਹਥਿਆਰਾ ਹੈ ਔਰੰਗਜ਼ੇਬ।
ਤੁਮ ਤੋ ਤਿਸ ਕੋ ਅਦਕ ਬਿਗਾੜਾ,
ਮਹਾਰਾਜ ਤੁਸੀਂ ਤਾਂ ਉਹਦਾ ਬਹੁਤ ਕੁਝ ਵਿਗਾੜਿਆ, ਉਹਨੇ ਤਾਂ ਉਹ ਨੀ ਛੱਡੇ ਜਿਨ੍ਹਾਂ ਨੇ, ਉਹਨਾਂ ਦਾ ਕੁਝ ਨੀ ਸੀ ਵਿਗਾੜਿਆ ਔਰੰਗਜ਼ੇਬ ਦਾ। ਤੁਸੀਂ ਤਾਂ ਔਰੰਗਜ਼ੇਬ ਦਾ ਬਹੁਤ ਕੁਝ ਵਿਗਾੜਿਆ, ਉਹਦੀਆਂ ਹਜ਼ਾਰਾਂ ਲੱਖਾਂ ਫੌਜਾਂ ਜੰਗ ਦੇ ਮੈਦਾਨ ਵਿੱਚ ਮਾਰੀਆਂ ਨੇ, ਉਹ ਤੁਹਾਡੇ ਨਾਲ ਕਿੱਥੇ ਹਿੱਤ ਰੱਖੇਗਾ, ਤੁਹਾਡੇ ਨਾਲ ਸਨੇਹ ਕਿੱਥੇ ਰੱਖੇਗਾ।
ਲੱਖੋਂ ਲਸ਼ਕਰ ਲੜਤ ਸੰਘਾਰਾ,
ਤੁਸੀਂ ਤਾਂ ਉਹਦਾ ਲੱਖਾਂ ਦੀ ਗਿਣਤੀ ਦਾ ਲਸ਼ਕਰ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ।
ਖਰਚਿਓ ਲੱਖੋਂ ਦਰਬ ਹਗਾਮੇ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੇ ਯੁੱਧ ਪਰ ਲੱਖਾਂ ਰੁਪਈਆ ਖਰਚਿਆ ਔਰੰਗਜ਼ੇਬ ਨੇ ਤੁਹਾਡੇ ਨਾਲ ਲੜਨ ਵਾਸਤੇ, ਜੰਗ ਕਰਨ ਵਾਸਤੇ ਉਹਨੇ ਲੱਖਾਂ ਰੁਪਈਆ ਆਪਣਾ ਖਰਚਿਆ ਹੈ।
ਕੀ ਨਸਹਾਨ ਇਮਾਮ ਤਮਾਮੇ,
ਫਿਰ ਉਹਨੇ ਆਪਣਾ ਇਮਾਨ ਨਾਸ਼ ਕੀਤਾ। ਤੁਹਾਡੇ ਕੋਲ ਕੁਰਾਨ ਤੇ ਕਸਮਾਂ ਲਿਖ ਲਿਖ ਕੇ ਭੇਜੀਆਂ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਕਿਲ੍ਹਾ ਛੱਡ ਦਿਓ। ਮਹਾਰਾਜ ਉਹਨੇ ਆਪਣਾ ਇਮਾਨ ਤੱਕ ਵੀ ਹਾਰਿਆ, ਬੇਈਮਾਨ ਤੱਕ ਹੋਇਆ ਸਾਬਤ ਹੋਇਆ ਔਰੰਗਜ਼ੇਬ ਤੁਹਾਡੇ ਨਾਲ ਵਿਗੜਨ ਵਾਸਤੇ।
ਪਕੜਨ ਹਿਤ ਹੀ ਚਾਹਤ ਰਹਿਓ,
ਹਰ ਵੇਲੇ ਤੁਹਾਨੂੰ ਫੜਨਾ ਹੀ ਚਾਹੁੰਦਾ ਸੀ। ਪਕੜਨ ਵਾਸਤੇ ਉਹਨੇ ਆਪਣੇ ਸੂਬੇਦਾਰਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਸਨ।
ਸਕਲ ਪੇਤ ਰਾਵਰ ਨੇ ਲਿਓ,
ਮਹਾਰਾਜ ਇਹ ਕਿਹੜਾ ਗੱਲ ਸਾਨੂੰ ਦੱਸਣ ਦੀ ਲੋੜ ਥੋੜੀ ਹੈ, ਇਹ ਸਾਰਾ ਭੇਤ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਇੱਕ ਇੱਕ ਗੱਲ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ।
ਅਬ ਸਮੀਪ ਤਿਸ ਕੇ ਕਿਆ ਜਾਣਾ,
ਮਹਾਰਾਜ ਇਹੋ ਜਿਹਾ ਮਾਂ ਪਾਪੀ ਰੰਗਾ ਉਹਦੇ ਨੇੜੇ ਆਪਾਂ ਲੈਣ ਜਾਣਾ ਕੀ ਹੈ, ਉਹਦੇ ਕੋਲ ਆਪਾਂ ਕੀ ਲੈਣ ਜਾਣਾ, ਉਹਦੇ ਨੇੜੇ ਆਪਾਂ ਕਿਉਂ ਜਾਣਾ ਹੈ।
ਕਰੇ ਅਵਗਿਆ ਮੂੜ ਮਾਨਾ,
ਮਹਾਰਾਜ ਉਹ ਮੂਰਖ ਹੈ, ਉਹਦਾ ਤਾਂ ਪਤਾ ਨੀ ਕੀ ਕਰਦਾ। ਤੁਸੀਂ ਉਹਦੇ ਨੇੜੇ ਜਾਓ ਫਿਰ ਤੁਹਾਡੀ ਕੋਈ ਅਵਗਿਆ ਕਰੇ, ਕੋਈ ਨਿਰਾਦਰ ਕਰੇਗਾ।
ਲੱਖੋਂ ਸੈਨ ਸੁਨਤ ਚੜਤਾਵੇ,
ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਲੱਖਾਂ ਫੌਜਾਂ ਉਹਦਾ ਹੁਕਮ ਸੁਣ ਕੇ ਕੁਝ ਸਮੇਂ ਵਿੱਚ ਹੀ ਇਕੱਠੀਆਂ ਹੋ ਕੇ ਚੜ ਕੇ ਧਾਵਾ ਬੋਲ ਦਿੰਦੀਆਂ ਨੇ।
ਨਹੀਂ ਦੁਰਗ ਥਿਰ ਹੋਏ ਅਟਕਾਵੇ,
ਮਹਾਰਾਜ ਆਪਣੇ ਕੋਲ ਤਾਂ ਉਧਰ ਦੱਖਣ ਦਿਸ਼ਾ ਚ ਕੋਈ ਕਿਲ੍ਹਾ ਵੀ ਕੋਈ ਨੀ ਵੀ ਜਿਹੜੇ ਕਿਲੇ ਦੇ ਵਿੱਚ ਆਪਾਂ ਰੁਕ ਕੇ ਔਰੰਗਜ਼ੇਬ ਨੂੰ ਅਟਕਾਵਾਂਗੇ, ਬਾਦਸ਼ਾਹ ਦਾ ਮੁਕਾਬਲਾ ਕਰਾਂਗੇ। ਆਪਣੇ ਕੋਲ ਕਿਹੜਾ ਕੋਈ ਉਧਰ ਕਿਲ੍ਹਾ ਹੈ ਜਾਂ ਕੋਈ ਕਿਲੇ ਦੀ ਓਟ ਲਵਾਂਗੇ।
ਦਰੋਹੀ ਮਾਂ ਦੁਸ਼ਟ ਰਿਪ ਸੰਤਨ,
ਮਹਾਰਾਜ ਬੜਾ ਵੱਡਾ ਦਰੋਹੀ ਆ ਔਰੰਗਜ਼ੇਬ, ਫਿਰ ਸੰਤ ਪੁਰਖਾਂ ਦਾ ਤਾਂ ਵੱਡਾ ਭਾਰੀ ਦੁਸ਼ਮਣ ਹੈ।
ਤੁਰਕੇਸ਼ਰ ਔਰ ਲਖੇ ਮਤੰਤਨਾ,
ਮਹਾਰਾਜ ਤੁਰਕੇਸ਼ਰ ਬਾਦਸ਼ਾਹ ਔਰੰਗਜ਼ੇਬ ਦਾ ਜਿਹੜਾ ਮਤੰਤ ਹੈ ਮਨ ਦਾ, ਉਹ ਸਮਝ ਨਹੀਂ ਆਉਂਦਾ ਵੀ ਕਿਹੜੇ ਵੇਲੇ ਉਹ ਆਪਣੇ ਮਨ ਚ ਕੀ ਸੋਚਦਾ ਹੈ।
ਪ੍ਰਭ ਜੀ ਇਹਾਂ ਰਹਿ ਨਹੀਂ ਆਛੋ,
ਇਸ ਕਰਕੇ ਮਹਾਰਾਜ ਜੀ ਤੁਹਾਡਾ ਇੱਥੇ ਦਮਦਮਾ ਸਾਹਿਬ ਰਹਿਣਾ ਹੀ ਚੰਗਾ, ਤੁਸੀਂ ਇੱਥੇ ਹੀ ਰਹੋ, ਤੁਹਾਡਾ ਇੱਥੇ ਰਹਿਣਾ ਇੱਥੇ ਵਸਣਾ ਹੀ ਚੰਗਾ ਹੈ।
ਕਿਉਂ ਗਾਚਨ ਦੱਛਣ ਬਚ ਬਾਛੋ,
ਮਹਾਰਾਜ ਤੁਸੀਂ ਕਿਉਂ ਦੱਖਣ ਦਿਸ਼ਾ ਨੂੰ ਜਾਂਦੇ ਜੇ, ਕਿਉਂ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਜਾ ਰਹੇ ਹੋ?
ਸਭ ਤੇ ਸੁਨਤ ਗੁਰ ਪੁਨ ਕਹਿਓ।
ਜਦੋਂ ਏਦਾਂ ਇਹਨਾਂ ਬਰਾੜਾਂ ਨੇ ਮਲਵਈ ਸਿੱਖਾਂ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਕਿਹਾ ਨਾ, ਇਹਨਾਂ ਅੰਦਰ ਪ੍ਰੇਮ ਵੀ ਸੀ, ਇਹ ਪ੍ਰੇਮ ਵਾਲੇ ਵੀ ਨੇ, ਇਹਨਾਂ ਦੇ ਅੰਦਰ ਡਰ ਵੀ ਹੈ ਪਰ ਪ੍ਰੇਮ ਵੀ ਹੈ, ਸਤਿਗੁਰਾਂ ਨੂੰ ਛੱਡਣਾ ਵੀ ਨਹੀਂ ਚਾਹੁੰਦੇ ਪਰ ਡਰ ਵੀ ਹੈ ਵੀ ਉਧਰ ਦੱਖਣ ਚ ਜਾਣਾ ਕੀ ਲੈਣਾ, ਡਰ ਵੀ ਹੈ ਪਰ ਪ੍ਰੇਮ ਵੀ ਹੈ ਕਿ ਸਤਿਗੁਰੂ ਜੀ ਸਾਡੇ ਕੋਲ ਹੀ ਰਹਿਣ, ਭਾਵਨਾ ਵੀ ਹੈ, ਦੋਵੇਂ ਗੱਲਾਂ ਨੇ। ਤੋ ਇਸ ਕਰਕੇ ਮਹਾਰਾਜ ਜੀ ਨੇ ਇਹਨਾਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਹਨ।
ਅਕਾਲ ਪੁਰਖ ਸਹਾਇ ਕਰਿਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਭਾਈ ਮਨ ਚ ਭੈ ਨਾ ਰੱਖੋ, ਸਾਡੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ। ਅਕਾਲ ਪੁਰਖ ਕੀ? ਸਦਾ ਰੱਖਿਆ ਹਮਨੇ, ਦਸਵੇਂ ਪਾਤਸ਼ਾਹ ਦੇ ਬਚਨ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਚ ਅਕਾਲ ਉਸਤਤਵ ਦੇ ਪਹਿਲੇ ਬੋਲਾਂ ਵਿੱਚ। ਅਕਾਲ ਪੁਰਖ ਕੀ ਰੱਖਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੇ, ਕਿ ਅਕਾਲ ਪੁਰਖ ਦੀ ਸਾਨੂੰ ਰੱਖਿਆ ਹੈ।
ਕਿਉਂ ਧੀਰਜ ਛੋੜ ਨਾ ਕਰੀਏ।
ਤੁਸੀਂ ਕਿਉਂ ਧੀਰਜ ਛੱਡਣ ਵਾਲੀਆਂ ਗੱਲਾਂ ਕਰਦੇ ਹੋ ਬਈ? ਤੁਸੀਂ ਆਪਣਾ ਧੀਰਜ ਛੱਡਣ ਦੀ ਗੱਲ ਕਿਉਂ ਕਰਦੇ ਹੋ? ਕਿਉਂ ਆਪਣੇ ਧੀਰਜ ਤਿਆਗਦੇ ਹੋ?
ਦੇਸ਼ ਵਿਦੇਸ਼ਨ ਸੈਲ ਨਿਹਰੀਏ।
ਚਲੋ ਸਾਡੇ ਨਾਲ ਦੇਸ਼ਾਂ ਵਿਦੇਸ਼ਾਂ ਦਾ ਉਧਰ ਦਾ ਇਲਾਕਾ ਸਾਡੇ ਨਾਲ ਸੈਰ ਕਰਕੇ ਵੇਖੋ, ਕਦੇ ਇੱਥੋਂ ਵੀ ਬਾਹਰ ਨਿਕਲੋ, ਦੁਨੀਆਂ ਇੱਥੋਂ ਬਾਹਰ ਵੀ ਵਸਦੀ ਹੈ। ਤੁਸੀਂ ਇਹ ਦਮਦਮਾ ਸਾਹਿਬ ਦਾ ਇਲਾਕਾ ਜਿਹੜਾ, ਇਹਨੂੰ ਹੀ ਸਾਰਾ ਕੁਝ ਸਮਝਿਆ ਹੋਇਆ, ਇੱਥੋਂ ਬਾਹਰ ਵੀ ਬੜੀ ਦੁਨੀਆਂ। ਚਲੋ ਸਾਡੇ ਨਾਲ ਤੁਹਾਨੂੰ ਉਧਰ ਦੇ ਇਲਾਕੇ ਨੂੰ ਵਿਖਾਈਏ, ਦੇਸ਼ਾਂ ਵਿਦੇਸ਼ਾਂ ਦਾ ਸੈਲ ਕਰਾਈਏ।
ਔਰੰਗ ਕੋ ਕੁਛ ਪੈ ਨਾ ਮਾਰੇ।
ਸਹੀ ਗੱਲ ਔਰੰਗਜ਼ੇਬ ਦੀ, ਔਰੰਗੇ ਦਾ ਸਾਨੂੰ ਕੋਈ ਪੈ ਨਹੀਂ, ਔਰੰਗੇ ਦਾ ਡਰ ਨਾ ਸਾਨੂੰ ਪਹਿਲਾਂ ਸੀ ਨਾ ਅੱਗੇ ਸਾਨੂੰ ਉਹਦਾ ਕੋਈ ਡਰ ਹੈ।
ਦੱਖਣ ਚਲੀਏ ਕਾਜ ਸੁਧਾਰੇ।
ਚਲੋ ਸਾਡੇ ਨਾਲ ਦੱਖਣ ਦਿਸ਼ਾ ਨੂੰ ਚੱਲੋ, ਉੱਥੇ ਚੱਲ ਕੇ ਅਸੀਂ ਕਈ ਕੰਮ ਸਵਾਰਨੇ ਨੇ, ਸੁਧਾਰਨੇ ਨੇ।
ਰਾਜ ਸਮਾਜ ਆਦਵਤ ਆਛੇ।
ਉੱਥੋਂ ਦਾ ਰਾਜ ਸਮਾਜ ਵਧੀਆ ਵਸਤੂਆਂ ਜਿਹੜੀਆਂ ਹਨ।
ਦੇਹ ਹਮ ਜੋ ਕਿਛ ਕੋ ਬਾਛੇ।
ਸਭ ਕੁਝ ਅਸੀਂ ਤੁਹਾਨੂੰ ਦੇਵਾਂਗੇ, ਰਾਜ ਦੇਵਾਂਗੇ, ਸਾਜ ਦੇਵਾਂਗੇ, ਵਧੀਆ ਵਧੀਆ ਜਿਹੜੇ ਤੁਰਕਾਂ ਦੇ ਕਿਲੇ ਨੇ ਖਾਲਸਾ ਜੀ, ਇਹ ਤੁਸੀਂ ਸਾਹਮਣੇ ਨੇ ਸਾਰੇ, ਇਹ ਸਾਰਾ ਕੁਝ ਅਸੀਂ ਤੁਹਾਨੂੰ ਦੇਵਾਂਗੇ, ਜੋ ਤੁਸੀਂ ਕਹੋਗੇ ਦੇਵਾਂਗੇ।
ਇੱਕ ਦੇਸ਼ ਅਰ ਕਰਨ ਮਜਾਰਾ।
ਮਹਾਰਾਜ ਜੀ ਕਹਿੰਦੇ ਇੱਕ ਦੇਸ਼ ਨਾਲ ਜਾਂ ਇੱਕ ਆਪਣੇ ਘਰ ਨਾਲ ਹੀ ਸਨੇਹ ਰੱਖਣ ਵਾਲਾ ਰਾਜ ਨਹੀਂ ਕਰ ਸਕਦਾ। ਜੇ ਕੋਈ ਆਖੇ ਕਿ ਮੈਂ ਛੋਟੇ ਜਿਹੇ ਇਲਾਕੇ ਵਿੱਚ ਹੀ ਰਹਾਂ, ਬਸ ਬਾਹਰ ਜਾਵਾਂ ਹੀ ਨਾ ਕਿਤੇ, ਜਾਂ ਆਪਣੇ ਘਰ ਨਾਲ ਹੀ ਜੁੜਿਆ ਰਹੇ ਵੀ ਮੈਂ ਘਰੋਂ ਬਾਹਰ ਨਾ ਨਿਕਲਾਂ, ਉਹ ਬੰਦਾ ਰਾਜ ਕਰ ਸਕਦਾ ਕਿਤੇ? ਜਿਹਨੇ ਰਾਜ ਕਰਨਾ ਹੁੰਦਾ ਉਹ ਫਿਰਦਾ, ਸਾਰੀ ਦੁਨੀਆਂ ਵਿੱਚ ਫਿਰਦਾ, ਸਾਰੇ ਪਾਸੇ ਫਿਰਦਾ, ਲੋਕਾਂ ਨਾਲ ਮੁਲਾਕਾਤਾਂ ਜਿਵੇਂ ਅੱਜ ਕੱਲ੍ਹ ਹੁੰਦੀਆਂ ਨੇ। ਉਹ ਪਹਿਲੇ ਸਮੇਂ ਚ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਭਾਈ ਉਹਨਾਂ ਨੂੰ ਵਿਸ਼ਾਲ ਸੋਚ ਰੱਖਣੀ ਪੈਂਦੀ ਹੈ, ਆਪਣੇ ਘਰਾਂ ਦਾ ਮੋਹ ਨਾ ਕਰੋ, ਆਪਣੇ ਇਲਾਕੇ ਦਾ ਮੋਹ ਨਾ ਕਰੋ ਵੀ ਇਹੀ ਸਾਡੇ ਵਾਸਤੇ ਦਿੱਲੀ ਆ, ਦਿੱਲੀ ਦੂਰ ਆ ਇੱਥੋਂ, ਆ ਦਿੱਲੀ ਨਹੀਂ, ਤੁਹਾਨੂੰ ਉਹ ਦਿੱਲੀ ਦੇ ਤਖ਼ਤ ਦੇ ਉੱਤੇ ਬਿਠਾਉਣਾ ਜਿੱਥੇ ਲਾਲ ਕਿਲਾ ਹੈ, ਜਿੱਥੇ ਅੱਜ ਹੈਦਰੀ ਨਿਸ਼ਾਨ ਝੂਲਦਾ, ਉੱਥੇ ਖਾਲਸਾ ਜੀ ਅਸੀਂ ਤੁਹਾਡੇ ਵਾਸਤੇ ਕੇਸਰੀ ਨਿਸ਼ਾਨ ਚਲਾਉਣੇ ਨੇ, ਚਲੋ ਸਾਡੇ ਨਾਲ, ਤੁਹਾਨੂੰ ਦਿੱਲੀ ਦਾ ਰਾਜ ਲੈ ਕੇ ਦੇਈਏ, ਦਿੱਲੀ ਦੇ ਤਖ਼ਤ ਦੇ ਮਾਲਕ ਬਣਾਈਏ, ਤੇ ਆਪਣੇ ਦੇਸ਼ ਨਾਲ ਕੱਲਾ ਆਪਣੇ ਛੋਟੇ ਜਿਹੇ ਇਲਾਕੇ ਨਾਲ ਜਾਂ ਆਪਣੇ ਘਰਾਂ ਨਾਲ ਹੀ ਸਨੇਹ ਨਾ ਰੱਖੋ।
ਕਿਉਂ ਸਨੇਹ ਮਨ ਬੰਦ ਤੁਮਾਰਾ।
ਕਿਉਂ ਤੁਹਾਡੇ ਮਨ ਚ ਇੱਦਾਂ ਸਨੇਹ ਆ ਰਿਹਾ? ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਭੰਗੂ ਨੇ ਇੱਕ ਬਚਨ ਲਿਖਿਆ ਕਿ ਜਦੋਂ ਕਲਗੀਧਰ ਜੀ ਨੇ ਸਿੰਘਾਂ ਨੂੰ ਆਖਿਆ ਨਾ ਖਾਲਸੇ ਨੂੰ, ਖਾਲਸਾ ਜੀ ਰਾਜ ਮੰਗ ਲਓ, ਕਿੱਥੋਂ ਕਿੱਥੋਂ ਦਾ ਚਾਹੀਦਾ, ਤਾਂ ਸਿੰਘਾਂ ਨੇ ਆਖਿਆ ਮਹਾਰਾਜ ਜੀ ਸਾਨੂੰ ਪੰਜਾਬ ਦਾ ਰਾਜ ਦੇ ਦਿਓ। ਮਹਾਰਾਜ ਜੀ ਕਹਿੰਦੇ ਉਹ ਤਾਂ ਹੈ ਹੀ ਹੈ ਤੁਹਾਡੇ ਕੋਲ, ਪੰਜਾਬ ਤੋਂ ਬਾਹਰ ਦਾ ਵੀ ਕੁਝ ਮੰਗ ਲਓ। ਕਹਿੰਦੇ ਨਹੀਂ ਮਹਾਰਾਜ ਜੀ, ਸਾਨੂੰ ਤਾਂ ਪੰਜਾਬ ਦਾ ਹੀ ਰਾਜ ਦਿਓ। ਮਹਾਰਾਜ ਕਹਿੰਦੇ ਪਹਿਲਾਂ ਇਹ ਦੱਸੋ ਵੀ ਤੁਸੀਂ ਕੱਲਾ ਪੰਜਾਬ ਦਾ ਹੀ ਰਾਜ ਕਿਉਂ ਮੰਗਦੇ ਜੇ, ਵੀ ਇਹਦੇ ਵਿੱਚ ਇੰਨੀ ਖਾਸੀਅਤ ਕੀ ਹੈ? ਕਹਿੰਦੇ ਮਹਾਰਾਜ ਘੋੜੇ ਤੇ ਚੜ੍ਹ ਕੇ ਸ਼ਰੀਕਾਂ ਨੂੰ ਵਿਖਾਇਆ ਕਰਾਂਗੇ ਵੀ ਅਸੀਂ ਵੀ ਰਾਜੇ ਹਾਂ। ਮਹਾਰਾਜ ਕਹਿੰਦੇ ਇੰਨੀ ਕੁ ਸੋਚ ਰੱਖੀ ਹੈ, ਉਹ ਪੰਜਾਬ ਤੋਂ ਬਾਹਰ ਦਾ ਵੀ ਮੰਗੋ ਰਾਜ। ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਵੀ ਸਿੰਘ ਮੁੜ ਮੁੜ ਮੰਗੇ ਪੰਜਾਬ, ਮੁੜ ਮੁੜ ਕੇ ਪੰਜਾਬ ਹੀ ਮੰਗਦੇ, ਮਹਾਰਾਜ ਸਾਨੂੰ ਪੰਜਾਬ ਦਿਓ, ਪੰਜਾਬ ਦਿਓ। ਪਾਤਸ਼ਾਹ ਨੇ ਆਖਿਆ ਭਾਈ ਬਾਹਰ ਦਾ ਵੀ ਮੰਗ ਲਓ। ਫਿਰ ਇੱਕ ਸਿੰਘ ਨਿਤਰਿਆ, ਉਹਨੇ ਆਖਿਆ ਮਹਾਰਾਜ ਵਿਦੇਸ਼ਾਂ ਦਾ ਰਾਜ ਵੀ ਦਿਓ। ਪਾਤਸ਼ਾਹ ਕਹਿੰਦੇ ਜੇ ਹੁਣ ਮੰਗ ਲੈਂਦੇ ਤੇ ਹੁਣੇ ਹੀ ਹੋ ਜਾਣਾ ਸੀ, ਪਰ ਕੋਈ ਨੀ, ਹੁਣ ਸਮਾਂ ਪਾ ਕੇ ਬਾਹਰ ਵਿਦੇਸ਼ਾਂ ਵਿੱਚ ਵੀ ਖਾਲਸੇ ਦਾ ਰਾਜ ਹੋਵੇਗਾ, ਪੰਜਾਬ ਵਿੱਚ ਤਾਂ ਤੁਹਾਡਾ ਰਾਜ ਹੋਵੇਗਾ ਹੀ। ਉਦੋਂ ਵੀ ਮਹਾਰਾਜ ਵਿਸ਼ਾਲ ਸੋਚ ਦੇਣਾ ਚਾਹੁੰਦੇ ਸਨ। ਮਹਾਰਾਜ ਜੀ ਸਾਨੂੰ ਇੱਕ ਸੀਮਤ ਛੋਟੇ ਜਿਹੇ ਖਿੱਤੇ ਵਿੱਚ ਸੀਮਤ ਨਹੀਂ ਸਨ ਰਹਿਣ ਦੇਣਾ ਚਾਹੁੰਦੇ, ਜਿਵੇਂ ਅੱਜ ਅਸੀਂ ਛੋਟੇ ਜਿਹੇ ਖਿੱਤੇ ਵਿੱਚ ਸੀਮਤ ਹੋ ਕੇ ਰਹਿ ਗਏ ਹਾਂ। ਮਹਾਰਾਜ ਜੀ ਸਾਨੂੰ ਇੰਨੇ ਕੁ ਦਾਇਰੇ ਵਿੱਚ ਸੀਮਤ ਨਹੀਂ ਸੀ ਰਹਿਣਾ ਦੇਣਾ ਚਾਹੁੰਦੇ, ਮਹਾਰਾਜ ਜੀ ਸਾਡਾ ਵਿਸ਼ਾਲ ਦਾਇਰਾ ਬਣਾਉਣਾ ਚਾਹੁੰਦੇ ਸਨ। ਇਸੇ ਕਰਕੇ ਪਟਨੇ ਵਿੱਚ ਅਵਤਾਰ ਧਾਰਦੇ ਨੇ, ਆਨੰਦਪੁਰ ਸਾਹਿਬ ਜਾ ਕੇ ਖਾਲਸੇ ਦੀ ਸਾਜਨਾ ਕਰਦੇ ਨੇ, ਦਮਦਮਾ ਸਾਹਿਬ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਦੇ ਨੇ, ਔਰ ਦੱਖਣ ਦਿਸ਼ਾ ਵਿੱਚ ਨਾਂਦੇੜ ਜਾ ਕੇ ਜੋਤੀ ਜੋਤ ਸਮਾਉਂਦੇ ਨੇ ਚਾਰੇ ਕੋਨੇ। ਮਹਾਰਾਜ ਜੀ ਦੀ ਸੋਚ ਸੀ ਕਿ ਮੇਰਾ ਖਾਲਸਾ ਇੱਕ ਛੋਟੇ ਜਿਹੇ ਖਿੱਤੇ 'ਚ ਸੀਮਤ ਨਾ ਰਹੇ, ਇਹਦਾ ਵਿਸ਼ਾਲ ਦਾਇਰਾ ਹੋਵੇ, ਇਹ ਸਾਰੇ ਪਾਸੇ ਵਿਚਰੇ, ਹਰ ਪਾਸੇ ਮੇਰੇ ਸਿੱਖਾਂ ਦਾ ਬੋਲਬਾਲਾ ਹੋਵੇ। ਇਹ ਮਹਾਰਾਜ ਦਸਵੇਂ ਪਾਤਸ਼ਾਹ ਦੀ ਸੋਚ ਸੀ। ਅੱਜ ਵੀ ਕਹਿ ਰਹੇ ਨੇ ਨਾ ਮਲਵਈਆਂ ਨੂੰ, ਮਹਾਰਾਜ ਜੀ ਕਹਿੰਦੇ ਹੋ ਭਾਈ ਆਪਣੇ ਘਰਾਂ ਨਾਲ ਹੀ ਸਨੇਹ ਕਰੀ ਜਾਂਦੇ ਹੋ, ਆਪਣੇ ਇਸ ਛੋਟੇ ਜਿਹੇ ਦੇਸ਼ ਨਾਲ ਹੀ ਸਨੇਹ ਕਰੀ ਜਾਂਦੇ ਹੋ, ਇਹਦਾ ਸਨੇਹ ਛੱਡੋ, ਇਸ ਤੋਂ ਬਾਹਰਲੇ ਹੋਰ ਦੇਸ਼ ਨੇ ਉੱਥੇ ਵੀ ਕਬਜ਼ੇ ਕਰੋ, ਉਹ ਵੀ ਤੁਹਾਡੇ ਨੇ, ਉੱਥੇ ਵੀ ਆਪਣੇ ਨਿਸ਼ਾਨ ਝੁਲਾਓ।
ਹਮ ਸੰਗ ਜਾ ਕਰੋਂਗੇ ਵਾਸਾ।
ਮਹਾਰਾਜ ਜੀ ਕਹਿੰਦੇ ਸਾਡੇ ਨਾਲ ਜਿੱਥੇ ਜਿੱਥੇ ਵੀ ਤੁਸੀਂ ਵਾਸਾ ਕਰੋਗੇ,
ਲਿਓ ਵਿਸਾਲ ਉਲਾਸ ਅਵਾਸਾ,
ਉੱਥੋਂ ਉੱਥੋਂ ਦਾ ਰਾਜ ਤੁਹਾਨੂੰ ਪ੍ਰਾਪਤ ਹੁੰਦਾ ਚਲਾ ਜਾਏਗਾ। ਜਿੱਧਰ ਜਿੱਧਰ ਸਾਡੇ ਨਾਲ ਜਾਂਦੇ ਜਾਓਗੇ, ਉੱਥੋਂ ਉੱਥੋਂ ਦਾ ਇਲਾਕਾ ਤੁਹਾਨੂੰ ਮਿਲਦਾ ਚਲਾ ਜਾਏਗਾ।
ਜੀਨੇ ਤੁਰਕਨ ਕੀ ਠਕਰਾਈ।
ਆ ਜਿਹੜੇ ਤੁਰਕ ਨੇ, ਮਲੇਛ ਨੇ, ਇਹਨਾਂ ਤੁਰਕਾਂ ਦੀਆਂ ਠਕਰਾਈਆਂ, ਇਹਨਾਂ ਦੀਆਂ ਬਾਦਸ਼ਾਹੀਆਂ ਖਾਲਸਾ ਜੀ ਆਪਾਂ ਖੋ ਲੈਣੀਆਂ ਹਨ। ਰਾਜ ਮੰਗਿਆ ਨਹੀਂ ਮਿਲਦਾ, ਰਾਜ ਖੋ ਕੇ ਮਿਲਦਾ ਹੈ। ਇਸ ਕਰਕੇ ਇਹਨਾਂ ਤੁਰਕਾਂ ਕੋਲੋਂ ਇਹਨਾਂ ਦੀਆਂ ਠਕਰਾਈਆਂ ਆਪਾਂ ਖੋ ਲੈਣੀਆਂ ਨੇ।
ਤੁਮ ਤੇ ਰਾਜ ਕਰਾਏ ਤਿਥਾਈ।
ਔਰ ਇਹਨਾਂ ਤੁਰਕਾਂ ਕੋਲੋਂ ਠਕਰਾਈ ਖੋ ਕੇ ਇਹਨਾਂ ਦੀ ਜਗ੍ਹਾ ਤੇ ਤੁਹਾਨੂੰ ਰਾਜੇ ਬਣਾਵਾਂਗੇ, ਚਲੋ ਸਾਡੇ ਨਾਲ, ਤੁਹਾਨੂੰ ਬਾਦਸ਼ਾਹ ਬਣਾਵਾਂਗੇ, ਤੁਹਾਨੂੰ ਰਾਜੇ ਦੇ ਰਾਜ ਗੱਦੀਆਂ ਤੇ ਬਿਠਾਵਾਂਗੇ।
ਨੈ ਪਰਮੋ ਨਿਸ਼ਚੇ ਕਰ ਕਾਚੇ।
ਆਪਣਾ ਕੱਚਾ ਨਿਸ਼ਚਾ ਕਰਕੇ ਭਰਮੋ ਨਹੀਂ, ਭਰਮ ਨਾ ਰੱਖੋ, ਆਪਣੇ ਮਨ ਵਿੱਚ ਕੱਚਾ ਨਿਸ਼ਚਾ ਨਾ ਰੱਖੋ, ਪੱਕਾ ਯਕੀਨ ਰੱਖੋ, ਵਿਸ਼ਵਾਸ ਭਰੋਸਾ ਰੱਖੋ ਆਪਣੇ ਹਿਰਦੇ ਵਿੱਚ।
ਪਾਲੈ ਲਗੋ ਪ੍ਰਭੂ ਤੁਮ ਸਾਚੇ।
ਪ੍ਰਭੂ ਦੇ ਪੱਲੇ ਲੱਗੋ, ਸੱਚੇ ਦਾ ਲੜ ਫੜੋ, ਔਰ ਮਨ ਚ ਭਰੋਸਾ ਖਤਮ ਨਾ ਕਰੋ। ਇੱਕ ਪੱਕਾ ਦ੍ਰਿੜ ਨਿਸ਼ਚਾ ਤੁਹਾਡੇ ਹਿਰਦੇ ਵਿੱਚ ਸਿੰਘੋ ਹਰ ਵੇਲੇ ਹੋਣਾ ਚਾਹੀਦਾ। ਜਦੋਂ ਤੱਕ ਦੁਨੀਆਂ ਵਿੱਚ ਇੱਕ ਵੀ ਸਿੱਖ ਜਿਉਂਦਾ ਉਦੋਂ ਤੱਕ ਉਹਦਾ ਇਹ ਸੰਕਲਪ ਵੀ ਜਿਉਂਦਾ ਰਹੇਗਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਇਹ ਸੰਕਲਪ ਉਦੋਂ ਤੱਕ, ਇਹ ਤੁਹਾਨੂੰ ਸੰਕਲਪ ਦਿੱਤਾ ਸੱਚੇ ਸਾਹਿਬ ਦੇ ਲੜ ਲੱਗ ਕੇ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਭਰੋਸਾ ਰੱਖੋ, ਨਿਸ਼ਚਾ ਰੱਖੋ।
ਦਿਨ ਪ੍ਰਤ ਵਧੇ ਖਾਲਸਾ ਭਾਰੀ।
ਜਿਹੜਾ ਖਾਲਸਾ ਅਸੀਂ ਸਾਜਿਆ ਹੈ ਹੇ ਭਾਈ, ਸਾਡਾ ਇਹ ਖਾਲਸਾ ਦਿਨ ਪ੍ਰਤੀ ਦਿਨ ਵਧਦਾ ਚਲਾ ਜਾਏਗਾ। ਜਿਵੇਂ ਸੁੰਮੇ ਵਾਣੀ ਨਦੀ ਹੈ ਨਾ, ਖਾਲਸਾ ਜੋ ਹੈ ਸੁੰਮੇ ਵਾਣੀ ਨਦੀ। ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਬਚਨ ਲਿਖੇ ਨੇ, ਕਹਿੰਦੇ ਜਿਵੇਂ ਸੁੰਮੇ ਵਾਣੀ ਨਦੀ ਹੁੰਦੀ ਹੈ, ਸੋਮੇ ਵਾਲੀ, ਜਿੰਨਾ ਪਾਣੀ ਅਗਾਂਹ ਜਾਂਦਾ ਉਨਾ ਹੋਰ ਪੈਦਾ ਹੋ ਜਾਂਦਾ, ਜਿੰਨੇ ਸ਼ਹੀਦ ਹੁੰਦੇ ਨੇ ਉਨੇ ਹੋਰ ਪੈਦਾ ਹੋ ਜਾਂਦੇ ਨੇ। ਇਸ ਕਰਕੇ ਖਾਲਸਾ ਦਿਨ ਪ੍ਰਤੀ ਦਿਨ ਵਧਦਾ ਚਲਾ ਜਾਏਗਾ।
ਧਰਾ ਰਾਜ ਕੇ ਹੋਏ ਅਧਿਕਾਰੀ।
ਤੁਸੀਂ ਸਾਰੀ ਧਰਤੀ ਦੇ ਰਾਜੇ ਹੋਵੋਗੇ, ਸਾਰੀ ਧਰਤੀ ਦੇ ਅਧਿਕਾਰੀ ਹੋਵੋਗੇ। ਇੱਥੋਂ ਜਾਪ ਰਿਹਾ ਕਿ ਗੁਰੂ ਸਾਹਿਬ ਜੀ ਦੱਖਣ ਕਿਸ ਆਸ਼ੇ ਲਈ ਜਾ ਰਹੇ ਹਨ। ਉੱਥੇ ਟਿਕਾਣਾ ਕਰਕੇ ਮਹਾਰਾਜ ਜੀ ਇਹਨਾਂ ਨੂੰ ਸਰਦਾਰ ਬਣਾ ਕੇ ਯੁੱਧ ਜੰਗ ਰਚਾ ਕੇ ਦੇਸ਼ ਨੂੰ ਸੁਤੰਤਰ ਕਰਨਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਸਨ, ਕਿਉਂਕਿ ਉਸ ਪਾਸੇ ਮਰਹੱਟੇ ਲੜ ਰਹੇ ਸੀ ਪਹਿਲਾਂ ਔਰੰਗੇ ਨਾਲ। ਦੱਖਣ ਦਿਸ਼ਾ ਵਿੱਚ ਜਿਹੜੇ ਮਰਹੱਟੇ ਸਨ ਉਹ ਔਰੰਗਜ਼ੇਬ ਨਾਲ ਪਹਿਲਾਂ ਹੀ ਲੜ ਰਹੇ ਸਨ। ਇਸ ਕਰਕੇ ਹੋਰ ਰਿਆਸਤਾਂ ਦੇ ਵਿੱਚ ਜੰਗ ਚੱਲ ਰਿਹਾ ਸੀ। ਮਹਾਰਾਜ ਜੀ ਵੀ ਚਾਹੁੰਦੇ ਸਨ ਕਿ ਅਸੀਂ ਖਾਲਸੇ ਨੂੰ ਉਧਰੋਂ ਹੀ ਦੱਖਣ ਦਿਸ਼ਾ ਵਿੱਚੋਂ ਹੀ ਤਿਆਰ ਕਰਕੇ ਉਹਨਾਂ ਮਰਹੱਟਿਆਂ ਨੂੰ ਵੀ ਨਾਲ ਰਲਾ ਲਈਏ ਤੇ ਇਹ ਜਿਹੜਾ ਤੁਰਕਾਂ ਦਾ ਮਲੇਛਾਂ ਦਾ ਰਾਜ ਹੈ ਇਹ ਸਦਾ ਵਾਸਤੇ ਖਤਮ ਕਰ ਦਈਏ। ਇਹ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਚ ਸੀ।
ਕਹਾ ਨੁਰੰਗਾ ਥਿਰਤਾ ਪੈ ਹੈ।
ਮਹਾਰਾਜ ਜੀ ਕਹਿੰਦੇ ਨੁਰੰਗੇ ਦੀ ਗੱਲ ਕਰਦੇ ਹੋ ਤੁਸੀਂ, ਨੁਰੰਗੇ ਨੇ ਸਾਡੇ ਉਧਰਲੇ ਪਾਸੇ ਜਾਣ ਤੋਂ ਪਹਿਲਾਂ ਪਹਿਲਾਂ ਚੱਲ ਵਸਣਾ। ਮਹਾਰਾਜ ਜੀ ਕਹਿੰਦੇ ਨੁਰੰਗੇ ਨੇ ਹੁਣ ਬਹੁਤੇ ਦਿਨ ਨਹੀਂ ਕੱਢਣਾ, ਨੁਰੰਗੇ ਨੇ ਕਿੱਥੇ ਸਦਾ ਥਿਰ ਰਹਿਣਾ ਹੈ।
ਹਮ ਪਰ ਨਹੀਂ ਓਜ ਕੁਛ ਕਹਿ ਹੈ।
ਔਰੰਗਜ਼ੇਬ ਦਾ ਸਾਡੇ ਤੇ ਕੋਈ ਜ਼ੋਰ ਨਹੀਂ ਚੱਲਦਾ, ਨਾ ਪਹਿਲਾਂ ਚੱਲਿਆ ਨਾ ਅੱਗੇ ਚੱਲਣਾ ਹੈ।
ਇਸਕੇ ਵੱਡੇ ਵਡੇਰੇ ਕਾ।
ਔਰੰਗੇ ਨੇ ਕਿਹੜਾ ਸਦਾ ਰਹਿਣਾ ਖਾਲਸਾ ਜੀ, ਇਹਦੇ ਵੱਡੇ ਵਡੇਰੇ ਨਹੀਂ ਰਹੇ। ਔਰੰਗਜ਼ੇਬ ਦੇ ਪਿਓ ਦਾਦੇ ਪੜਦਾਦੇ ਉਹ ਨਹੀਂ ਰਹੇ ਤੇ ਔਰੰਗੇ ਨੇ ਕਿੱਥੇ ਰਹਿਣਾ ਹੈ।
ਸ਼ਾਹਜਹਾਂ ਜਹਾਂਗੀਰ ਨਾ ਰਹਾ।
ਔਰੰਗੇ ਦਾ ਪਿਓ ਸ਼ਾਹਜਹਾਨ ਨਹੀਂ ਰਿਹਾ ਜਿਹੜਾ ਸਾਡੇ ਦਾਦੇ ਨਾਲ ਲੜਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਨਾਲ, ਇਹਦਾ ਪੜਦਾਦਾ ਜਹਾਂਗੀਰ ਨਾ ਰਿਹਾ ਜਿਹਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਉਹ ਨਹੀਂ ਰਿਹਾ।
ਅਕਬਰ ਮਰਿਓ ਹਮਾਯੂ ਗਏਓ।
ਇਹਦਾ ਪੜਦਾਦਾ ਅਕਬਰ ਨਹੀਂ ਰਿਹਾ, ਹਮਾਯੂ ਨਹੀਂ ਰਿਹਾ, ਉਹ ਵੀ ਚਲੇ ਗਏ, ਉਹ ਵੀ ਤਾਂ ਬਾਦਸ਼ਾਹ ਸੀ ਕਿਸੇ ਸਮੇਂ ਹਿੰਦੁਸਤਾਨ ਦੇ। ਮਹਾਰਾਜ ਕਹਿੰਦੇ ਨੁਰੰਗਾ ਕਿਹੜਾ ਪੱਕਾ ਰਹਿਣਾ ਜੇ ਉਹ ਨਹੀਂ ਰਹੇ। ਸ਼ਾਹਜਹਾਨ ਨਹੀਂ ਰਿਹਾ, ਜਹਾਂਗੀਰ ਨਹੀਂ ਰਿਹਾ, ਅਕਬਰ ਨਹੀਂ ਰਿਹਾ, ਅਕਬਰ ਦਾ ਪਿਓ ਹਮਾਯੂ ਨਹੀਂ ਰਿਹਾ।
ਬਾਬਰ ਬਡਨ ਸੈਤ ਮ੍ਰਿਤ ਥਯੋ।
ਹਮਾਯੂ ਦਾ ਪਿਓ ਬਾਬਰ ਹਿੰਦੁਸਤਾਨ ਵਿੱਚ ਜਿਹਨੇ ਪਹਿਲਾ ਮੁਗਲ ਰਾਜ ਸਥਾਪਿਤ ਕੀਤਾ ਉਹ ਬਾਬਰ ਨਾ ਰਿਹਾ, ਉਹਦੇ ਵੀ ਵੱਡੇ ਵਡੇਰੇ ਨਾ ਰਹੇ, ਉਹ ਵੀ ਮਰ ਕੇ ਮੁੱਕ ਕੇ ਚਲੇ ਗਏ।
ਇਹ ਅਬ ਥਿਰੈ ਨਹੀਂ ਸੱਚ ਜਾਣੋ।
ਖਾਲਸਾ ਜੀ ਨੁਰੰਗੇ ਨੇ ਵੀ ਨਹੀਂ ਰਹਿਣਾ, ਹੁਣ ਬਹੁਤਾ ਸਮਾਂ ਨਹੀਂ ਇਹਦਾ ਰਹਿ ਗਿਆ, ਇਹਨੇ ਵੀ ਹੁਣ ਥਿਰ ਨਹੀਂ ਰਹਿਣਾ, ਇਹ ਸੱਚ ਜਾਣ ਲੋ ਤੁਸੀਂ, ਇਹਨੇ ਵੀ ਹੁਣ ਚੱਲ ਵਸਣਾ ਹੈ।
ਦੱਛਣ ਕੋ ਤੁਮ ਸੰਗ ਪਿਆਨੋ।
ਚਲੋ ਤੁਸੀਂ ਸਾਡੇ ਨਾਲ ਦੱਖਣ ਦਿਸ਼ਾ ਨੂੰ ਸਾਡੇ ਨਾਲ ਚੱਲੋ, ਤੁਹਾਨੂੰ ਸਾਰਿਆਂ ਨੂੰ ਅਸੀਂ ਦੱਖਣ ਦਿਸ਼ਾ ਲੈ ਕੇ ਚੱਲਾਂਗੇ।
ਜੇਕਰ ਸੰਗ ਨਿਭਾਓ ਚਲੋ।
ਜੇਕਰ ਤੁਸੀਂ ਸਾਡਾ ਸੰਗ ਨਿਭਾਉਂਦੇ ਹੋ ਤਾਂ ਫਿਰ ਸਾਡੇ ਨਾਲ ਚੱਲੋ।
ਸਭ ਬਿਦ ਲਖੋ ਆਪਣੋ ਭਲੋ।
ਸਾਡੇ ਨਾਲ ਜਾਓਗੇ ਤੇ ਸਭ ਪ੍ਰਕਾਰ ਨਾਲ ਤੁਹਾਡਾ ਭਲਾ ਹੋਵੇਗਾ, ਹਰ ਪੱਖ ਨਾਲ ਹਰ ਪ੍ਰਕਾਰ ਨਾਲ ਤੁਹਾਡਾ ਭਲਾ ਹੋਵੇਗਾ।
ਯਥਾ ਕਾਮਨਾ ਮਨ ਮੈਂ ਧਰੋ।
ਔਰ ਜਿਸ ਤਰ੍ਹਾਂ ਦੀ ਵੀ ਕਾਮਨਾ, ਜਿਸ ਤਰ੍ਹਾਂ ਦੀ ਵੀ ਇੱਛਾ ਤੁਸੀਂ ਆਪਣੇ ਮਨ ਵਿੱਚ ਰੱਖੋਗੇ।
ਗੁਰ ਘਰ ਤੇ ਸੋ ਪੂਰਨ ਕਰੋ।
ਗੁਰੂ ਘਰ ਤੋਂ ਤੁਹਾਡੀ ਉਹ ਕਾਮਨਾ ਪੂਰੀ ਹੋਵੇਗੀ, ਤੁਹਾਡੀ ਉਹ ਇੱਛਾ ਜੋ ਤੁਸੀਂ ਆਪਣੇ ਹਿਰਦੇ ਵਿੱਚ ਕਰੋਗੇ ਉਹ ਪੂਰੀ ਹੋਵੇਗੀ।
ਜੇ ਮਤ ਕਾਚੇ ਹੋਏ ਹਟ ਪਰੋ।
ਜੇ ਤੁਸੀਂ ਮਤ ਦੇ ਕੱਚੇ ਹੋ ਕੇ ਪਿੱਛੇ ਹਟ ਜਾਓਗੇ, ਸਾਡਾ ਬਚਨ ਨਾ ਮੰਨੋਗੇ, ਸਾਡੇ ਨਾਲ ਨਾ ਜਾਓਗੇ।
ਸਭ ਬਿਦ ਕਰੋ ਆਪਣੋ ਬੁਰੋ।
ਫਿਰ ਤੁਸੀਂ ਆਪਣੇ ਹੱਥੀਂ ਆਪ ਹੀ ਆਪਣੇ ਪੈਰਾਂ ਤੇ ਕੁਹਾੜਾ ਮਾਰੋਗੇ, ਫਿਰ ਤੁਸੀਂ ਆਪਣੇ ਹੱਥੀਂ ਆਪ ਹੀ ਆਪਣਾ ਬੁਰਾ ਕਰੋਗੇ।
ਹਮਨੇ ਤੁਮਕੋ ਬਿਦਤ ਸੁਣਾਈ।
ਅਸੀਂ ਤੁਹਾਨੂੰ ਇਹ ਗੱਲ ਬਿਦਤ ਕਰਕੇ ਪ੍ਰਗਟ ਕਰਕੇ ਸੁਣਾ ਦਿੱਤੀ ਹੈ।
ਲਾਭ ਅਰਹਾਨ ਅਧਕੇ ਅਧਿਕਾਈ।
ਤੁਹਾਨੂੰ ਲਾਭ ਵੀ ਦੱਸ ਦਿੱਤਾ ਹੈ, ਹਾਨੀ ਤਾਂ ਹੈ ਹੀ ਨਹੀਂ, ਹਾਨੀ ਤੁਹਾਨੂੰ ਨਜ਼ਰ ਆ ਰਹੀ ਹੈ, ਪਰ ਅਸੀਂ ਤੁਹਾਨੂੰ ਲਾਭ ਦੱਸਿਆ, ਲਾਭ ਦਾ ਕੰਮ ਦੱਸਿਆ ਵੀ ਇਹਦੇ ਵਿੱਚ ਤੁਹਾਡਾ ਫਾਇਦਾ ਹੀ ਫਾਇਦਾ ਹੈ, ਨੁਕਸਾਨ ਕੋਈ ਨਹੀਂ।
ਪਾਏ ਸਰਬ ਕੁਛ ਗੁਰ ਤੇ ਆਵੋ,
ਤੁਹਾਨੂੰ ਗੁਰੂ ਕੋਲੋਂ ਸਭ ਕੁਝ ਮਿਲੇਗਾ, ਉਥੋਂ ਸਭ ਕੁਝ ਪ੍ਰਾਪਤ ਹੋਵੇਗਾ।
ਬਸੋ ਤਾਂ ਕਹਿ ਇਤੇ ਬਸਾਵੋ,
ਔਰ ਚਲੋ ਤੁਸੀਂ ਉੱਥੇ ਸਾਡੇ ਨਾਲ ਚੱਲੋ, ਉਧਰ ਕੁਝ ਸਮਾਂ ਰਹਿ ਕੇ ਮੁੜ ਕੇ ਫਿਰ ਆ ਜਾਓ ਜੀ। ਇਹ ਕਿਹੜਾ ਜਗ੍ਹਾ ਭੱਜ ਚੱਲੀ ਹੈ, ਦਮਦਮਾ ਸਾਹਿਬ ਜਾਂ ਇੱਥੋਂ ਦਾ ਇਲਾਕਾ ਕਿਹੜਾ, ਕਿਤੇ ਟੁਰ ਜਾਣਾ, ਇੱਥੇ ਹੀ ਰਹਿਣਾ ਹੈ। ਸਾਡੇ ਨਾਲ ਚੱਲੋ, ਉਧਰ ਤੁਹਾਨੂੰ ਇੱਕ ਵਾਰੀ ਵਸਾ ਦਿਆਂਗੇ, ਮੁੜ ਕੇ ਫਿਰ ਆ ਜਾਇਆ ਜੇ ਇੱਥੇ। ਤੁਹਾਨੂੰ ਇਹ ਜਗ੍ਹਾ ਅਸੀਂ ਪੱਕੀ ਛੱਡਣ ਨੂੰ ਥੋੜੀ ਕਹਿ ਰਹੇ ਹਾਂ, ਆ ਜਾਇਆ ਜੇ ਤੁਹਾਨੂੰ ਇਹ ਜਗ੍ਹਾ ਚੰਗੀ ਲੱਗਦੀ ਹੈ, ਇੱਕ ਵਾਰੀ ਸਾਡੇ ਨਾਲ ਚੱਲੋ, ਮੁੜ ਕੇ ਫਿਰ ਇੱਥੇ ਵਸ ਜਾਇਆ ਜੇ।
ਇਤਿਹਾਦਕ ਸਤ ਗੁਰ ਸਮਝਾਏ,
ਇਤਿਹਾਦਕ ਬਚਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਮਝਾਏ ਹਨ।
ਸੁਨਤ ਧੀਰ ਮਨ ਕੁਛ ਕਟਿਕਾਏ,
ਇਹਨਾਂ ਦੇ ਮਨ ਵਿੱਚ ਧੀਰਜ ਬੱਝਾ, ਸਤਿਗੁਰਾਂ ਦੇ ਬਚਨ ਸੁਣ ਕੇ ਥੋੜਾ ਥੋੜਾ ਕਈਆਂ ਦੇ ਮਨਾਂ ਵਿੱਚ ਹੌਸਲਾ ਹੋਇਆ।
ਪੁਨ ਸਨਮੁਖ ਨੇ ਬਾਕ ਬਖਾਨੇ,
ਪਰ ਸਤਿਗੁਰਾਂ ਦੇ ਸਾਹਮਣੇ ਫਿਰ ਕੁਝ ਬੋਲੇ ਨਹੀਂ, ਅੱਗੋਂ ਕਿਸੇ ਨੇ ਮਹਾਰਾਜ ਜੀ ਨੂੰ ਕੋਈ ਅੱਗੋਂ ਜਵਾਬ ਨਹੀਂ ਦਿੱਤਾ।
ਨਿਜ ਕੁਟੰਬ ਕੋ ਮੋਹ ਮਾਨੇ,
ਆਪਣੇ ਟੱਬਰਾਂ ਦਾ ਮੋਹ ਵੀ ਸੀ, ਮਨ ਵਿੱਚ ਆਪਣੇ ਪਰਿਵਾਰਾਂ ਦਾ ਮੋਹ ਵੀ ਸੀ।
ਪ੍ਰੀਤ ਡੋਰ ਤੇ ਮਨ ਕਰ ਸੀਵਨ,
ਔਰ ਪਿਆਰ ਦੀ ਡੋਰ ਨਾਲ ਇਹਨਾਂ ਨੇ ਆਪਣੇ ਮਨ ਗੁਰੂ ਨਾਲ ਵੀ ਸੀਵੇ ਹੋਏ ਨੇ, ਕੁਟੰਬ ਨਾਲ ਵੀ ਪ੍ਰੀਤ ਦੀ ਡੋਰੀ ਨਾਲ ਸੀਵੇ ਹੋਏ ਹਨ।
ਕਾਠੀ ਗੰਢ ਪ੍ਰਿਥਕ ਕਿਮ ਥੀਵਨ,
ਪੱਕੀ ਗੰਢ ਪਈ ਹੋਈ ਪਰਿਵਾਰ ਨਾਲ, ਪੀੜੀ ਗੰਢ ਪਈ ਹੋਈ ਹੈ, ਕਿਕੂ ਟੁੱਟੇ।
ਭਲਾ ਭਲਾ ਜੀ ਕਰਤ ਬਖਾਨੇ,
ਆਪੋ ਕਹਿ ਦਿੱਤਾ ਇਹਨਾਂ ਨੇ ਜਰੂਰ, ਹਾਂ ਜੀ ਭਲਾ ਜੀ ਭਲਾ, ਬਿਲਕੁਲ ਠੀਕ ਹੈ ਜੀ ਠੀਕ ਹੈ, ਪਰ ਅੰਦਰੋਂ ਨੀ ਮਨ ਮੰਨਦੇ ਜਾਣ ਵਾਸਤੇ, ਮੂੰਹ ਤੋਂ ਕਹਿ ਦਿੱਤਾ ਹਾਂ ਜੀ ਹਾਂ ਜੀ ਭਲਾ ਹੈ ਜੀ ਭਲਾ ਹੈ।
ਦੁੱਤ ਚੂਚੇ ਮੁਕੋਏ ਕਮਲਾਨੇ,
ਪਰ ਚਿਹਰਿਆਂ ਦਾ ਕਾਂਤੀ ਜਿਹੜੀ ਸੀ ਉਹ ਘਟ ਗਈ, ਔਰ ਮਨ ਮੁਰਝਾ ਗਏ, ਹਿਰਦੇ ਮੁਰਝਾ ਗਏ।
ਨੌਕਰ ਜੇ ਬਿਰਾੜ ਹਟ ਪਰੇ,
ਜਿਹੜੇ ਬਿਰਾੜ ਮਹਾਰਾਜ ਜੀ ਨੇ ਨੌਕਰ ਰੱਖੇ ਸਨ,
ਹਮ ਤੇ ਜਾਇਓ ਜਾਏ ਨਾ ਪਰੇ,
ਪਹਿਲਾਂ ਹੀ ਹਟ ਗਏ, ਉਹ ਤਾਂ ਪਹਿਲਾਂ ਹੀ ਸਾਥ ਛੱਡ ਗਏ, ਕਹਿੰਦੇ ਮਹਾਰਾਜ ਸਾਨੂੰ ਤਾਂ ਛੁੱਟੀਆਂ ਦਿਓ, ਅਸੀਂ ਤਾਂ ਨਹੀਂ ਜਾ ਸਕਦੇ। ਜਿਹੜੇ ਨੌਕਰ ਰੱਖੇ ਸੀ ਨਾ ਤਨਖਾਹਾਂ ਤੇ ਬਿਰਾੜ, ਉਹ ਤਾਂ ਪਹਿਲਾਂ ਹੀ ਛੱਡ ਕੇ ਚਲੇ ਗਏ।
ਅਪਰ ਕਨੇ ਹਟ ਹਟ ਕਰ ਜਾਤੇ,
ਹੋਰ ਵੀ ਬਹੁਤ ਜਿਹੜੇ ਸਾਨੂੰ ਹਟ ਹਟ ਕੇ ਜਾਣ ਲੱਗੇ,
ਚਾਹੇ ਨਾ ਪ੍ਰਭ ਕੇ ਸੰਗ ਪ੍ਰਿਆਤੇ,
ਸਤਿਗੁਰਾਂ ਦੇ ਨਾਲ ਨਹੀਂ ਜਾਣਾ ਚਾਹੁੰਦੇ।
ਦੱਖਣ ਦੂਰ ਦੇਸ਼ ਹੈ ਜਾਣਾ,
ਕਹਿੰਦੇ ਦੱਖਣ ਦਿਸ਼ਾ ਬੜੀ ਦੂਰ ਹੈ,
ਮਰੇ ਕੇ ਜੀਵੇ ਕਿਆ ਹੋਏ ਪਾਣਾ,
ਖਬਰੇ ਉੱਥੇ ਜਾ ਕੇ ਮਰੀਏ ਕੇ ਜੀਵੇ ਕੀ ਭਾਣਾ ਵਰਤੇ, ਏਦਾਂ ਇਹਨਾਂ ਦੇ ਮਨਾਂ ਚ ਸੋਚਾਂ ਚੱਲ ਰਹੀਆਂ ਨੇ। ਕਲਗੀਧਰ ਪਾਤਸ਼ਾਹ ਜਿਵੇਂ ਦੱਖਣ ਦਿਸ਼ਾ ਨੂੰ ਕੂਚ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।